तेरा शगन सब जीत के भीम चंद आनंद बुलका और बरूद बो देकर बीरन ब्रिंद।
वाहे गुरु जी का खालसा,
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत वड़े पागहन पत पावन भगत वछल अनाथ नाथ जगत गुरु श्री गुरु ग्रंथ साहिब सच्चे पातशाह जी महाराज जी दे पावन पवित्र चरणा कमलां च संध्या वक्त दे संध्या वेले दे सजे हुए दवाना च हाजरियां भर के गुरु कलगीधर श्री गुरु गोबिंद सिंह साहिब जी महाराज जी का पवित्र पावन इतिहास बहुत ही श्रद्धा भावना अदब सत्कार सहित आप जी सरवण कर रहे बादशाह औरंगजेब दिल्ली तो दक्षिण दिशा वल हैदराबाद की रियासत का मालक राजा तान्याशाह गोलकुंडा दे किले दे विच लड़ रहा है। लड़दे नूं कई साल उसे पासे बतीत हो गए। इधर जिहड़ा दिल्ली दा जां पंजाब दा जां पहाड़ी रियासतां दे राज दी गल सी एदे वल्लों मियां खान नाम दा एक नवाब मुकर्र कीता गया। मियां खान जम्मू आया एक अल्फ खान नाम दा पठाने दे मतहत सी। मियां खान ने हुक्म कीता अल्फ खान नू कि तू बदल लै जा फौज लै जा और अपने नाल फौज लिजा के पहाड़ी रियासतां दे जिहड़े राजे ने उन्हां कोलों खिराज जेड़ा है वह लैके आ टैक्स लैके आ। अल्फ खान दल लैके चढ़ के जम्मू तो आया। जदों किरपाल कटोचिए नूं इस गल का पता लगा कि मेरे ते हमला होण लगा है तो किरपाल कटोचिए ने लड़न की बजाय अल्फ खान अगे हथ जोड़ के मिन्नतां तरले करके अपनी जान बचा के अल्फ खान नूं राजे भीम चंद दे गल पा दिता कि जे तू टैक्स लैना तां पहला राजे भीम चंद कोलों लै क्योंकि भीम चंद नूं जित्तण तों बाद बाकी दे जिन्ने राजे ने आपे ही तैनूं टैक्स देणे। अल्फ खान ने अपना दूत राजे भीम चंद कोल भेजिया पर भीम चंद ने भी अगों टैक्स देण दी बजाय लड़ना पसंद कीता और अल्फ खान ने जिहड़ा नदौण दा मैदान है उत्थे आके डेरा कर लिया पड़ा कर लिया। भीम चंद विचार करन लगा नाल दे जिहड़े कुछ राजयां दी मदद वास्ते ने उन्हां नूं बुलाया पर इहदे वजीर ने कहा कि हे भीम चंद जे तू जितना चाहुंदा तां गुरु गोबिंद सिंह साहिब जी दी मदद प्राप्त कर उन्हां दी सहायता तों मदद तों बिना तू जित नहीं सकेंगा। तो भीम चंद ने अपना वजीर दशमेश पातशाह दे चरणा च आनंदपुर साहब भेजिया। सतगुरु जी ने भीम चंद दी बेनती प्रवान कर ली आख्या असी राजे भीम चंद दी मदद करन वास्ते उहदे नाल चढ़ांगे और भीम चंद नूं कह दिओ उसे दी फतेह होवेगी। तो उस वक्त वजीर वापस आया भीम चंद नूं इस गल दी खुशी हुई। राजा जसरोटिया राजा जसवालिया राजा डडवालिया इन्हां राजयां दी फौज अपने नाल लैके राजा भीम चंद नगारे बजाउंदा होया नदौण दे मैदान नूं चढ़न लगा। इधरों दसवें पातशाह जी महाराज जी मदद करन वास्ते भीम चंद दे नाल नदौण नूं जा रहे ने। आओ नदौण दा जंग जिवें शुरू होया ओ कथा पंथ दे महान विद्वान महाकवि ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਪਾਵਨ ਕਥਾ ਬੜੇ ਸੋਹਣੇ ਢੰਗ ਨਾਲ ਸੋਹਣੇ ਤਰੀਕੇ ਨਾਲ ਲਿਖ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਅੰਦਰ ਆਪਣੀ ਹਾਜ਼ਰੀ ਲਵਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਦੁਹਰਾ ਮੈਂ ਸ਼ਗਨ ਸਭ ਜੀਤ ਕੇ ਭੀਮ ਚੰਦ ਆਨੰਦ।
ਰਾਜੇ ਭੀਮ ਚੰਦ ਨੇ ਤਿਆਰੀ ਕਰਕੇ ਆਪਣੀ ਰਾਜਧਾਨੀ ਬਿਲਾਸਪੁਰ ਤੋਂ, ਕਹਿਲੂਰ ਰਿਆਸ ਦੀ ਜਿਹੜੀ ਰਾਜਧਾਨੀ ਸੀ ਉਹ ਬਿਲਾਸਪੁਰ ਸੀ, ਤੋ ਬਿਲਾਸਪੁਰ ਤੋਂ ਰਾਜੇ ਭੀਮ ਚੰਦ ਨੇ ਚੜਾਈ ਕਰ ਦਿੱਤੀ ਸਾਰਾ ਦਲ ਲੈ ਕੇ। ਜਦੋਂ ਇਹ ਚੜਿਆ ਨਦੌਣ ਦਾ ਜੰਗ ਕਰਨ ਵਾਸਤੇ ਚੜਾਈ ਕੀਤੀ ਤੇ ਇਹਨੂੰ ਸਾਰੇ ਸ਼ੁਭ ਸ਼ਗਨ ਨਜ਼ਰ ਆਏ ਨੇ, ਸ਼ੁਭ ਸ਼ਗਨ ਦਿਸੇ ਨੇ, ਜਿਨ੍ਹਾਂ ਨੂੰ ਵੇਖ ਕੇ ਭੀਮ ਚੰਦ ਦਾ ਮਨ ਬੜਾ ਆਨੰਦਿਤ ਹੋਇਆ ਹੈ।
ਉਲਕਾ ਓਲ ਬਾਰੂਦ ਬੋ ਬੇਕਰ ਬੀਰਨ ਬ੍ਰਿੰਦ,
ਗੋਲੀਆਂ ਬਾਰੂਦ ਸਿੱਕਾ ਹਥਿਆਰ ਸ਼ਸਤਰ ਬਹੁਤ ਸਾਰਾ ਜਿਹੜਾ ਜੰਗੀ ਸਵਾਬ ਹੈ ਜੰਗੀ ਸਮਾਨ ਹੈ ਉਹ ਰਾਜੇ ਭੀਮ ਚੰਦ ਨੇ ਆਪਣੀਆਂ ਫੌਜਾਂ ਵਿਚ ਆਪਣੇ ਦਲ ਦੇ ਵਿਚ ਸੂਰਮਿਆਂ ਵਿਚ ਵਰਤਾ ਦਿੱਤਾ ਹੈ।
ਰਸਾਵਲ ਛੰਦ ਚੜਿਓ ਦੈ ਨਗਾਰਾ ਅਗਾਉਂ ਪਧਾਰਾ,
ਨਗਾਰੇ ਤੇ ਚੋਭਾ ਮਰਵਾ ਕੇ ਨਦੌਣ ਦਾ ਜੰਗ ਲੜਨ ਵਾਸਤੇ ਗੁਰੂ ਪਾਤਸ਼ਾਹ ਜੀ ਦੀ ਮਦਦ ਪ੍ਰਾਪਤ ਕਰਕੇ ਸਹਾਇਤਾ ਪ੍ਰਾਪਤ ਕਰਕੇ ਰਾਜਾ ਭੀਮ ਚੰਦ ਅਗਾਂਹ ਨੂੰ ਵਧਿਆ ਅਗਾਂਹ ਨੂੰ ਚੱਲਿਆ ਹੈ।
ਚਰੇ ਵੀਰ ਮਾਨੀ ਤਰੇ ਸ਼ਸਤਰ ਪਾਨੀ,
ਜਿੰਨੇ ਵੀਰ ਯੋਧੇ ਨੇ ਬੜੇ ਮਾਨੀ ਬੜੇ ਹੰਕਾਰ ਦੇ ਨਾਲ ਬੜੀ ਐਠ ਦੇ ਨਾਲ ਚੜੇ ਹਨ, ਜਿਨ੍ਹਾਂ ਦੇ ਅੰਦਰ ਲੜਨ ਦਾ ਚਾਓ ਹੈ ਜੰਗ ਲੜਨ ਦਾ, ਜਿਨ੍ਹਾਂ ਦੇ ਅੰਦਰ ਗੁਮਾਨ ਹੈ ਚਾਓ ਹੈ,
ਸੁਭੰਗਾ ਸੰਵਾਰੀ ਭਨੇ ਮਾਰ ਮਾਰੇ,
ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿਚ ਹਥਿਆਰ ਧਾਰਨ ਕੀਤੇ ਹੋਏ ਸ਼ਸਤਰ ਧਾਰਨ ਕੀਤੇ ਹੋਏ, ਕਿਸੇ ਨੇ ਬੰਦੂਕਾਂ ਸੰਭਾਲੀਆਂ ਹੋਈਆਂ ਆਪਣੇ ਹੱਥਾਂ ਵਿਚ ਤੇ ਬੰਦੂਕਾਂ ਚ ਗੋਲੀਆਂ ਪਾ ਕੇ ਆਕਾਸ਼ ਵਿਚ ਬੰਦੂਕ ਦਾਗਦੇ ਨੇ ਗੋਲੀਆਂ ਛੱਡਦੇ ਨੇ ਇਕ ਦੂਜੇ ਨੂੰ ਉਤਸ਼ਾਹ ਦੇਣ ਵਾਸਤੇ, ਮੂੰਹ ਤੋਂ ਮਾਰ ਲੋ ਮਾਰ ਲੋ ਏਦਾਂ ਦਾ ਮਾਰ ਬਕਾਰਾ ਕਰਦਿਆਂ ਚੱਲੇ ਹਨ।
ਨਦੌਣ ਪਹੁੰਚੇ ਰਿਪੂ ਥਾਨੀ ਉੱਚੇ,
ਨਦੌਣ ਆ ਪਹੁੰਚੇ ਜਿੱਥੇ ਪਹਿਲਾਂ ਹੀ ਅਲਫ ਖਾਨ ਕਿਰਪਾਲ ਕਟੋਚੀਆ ਤੇ ਕੁਝ ਹੋਰ ਰਾਜੇ ਵੀ ਪਹਾੜੀ ਜਿਹੜੇ ਅਲਫ ਖਾਨ ਦੀ ਮਦਦ ਕਰ ਰਹੇ ਸਨ, ਉਨ੍ਹਾਂ ਨੇ ਨਦੌਣ ਦਾ ਜਿਹੜਾ ਮੈਦਾਨ ਸੀ ਉਹ ਪਹਿਲਾਂ ਹੀ ਆਪਣਾ ਕਿਲਾ ਜਿਹਾ ਬਣਾ ਲਿਆ ਸੀ ਤੇ ਨਦੌਣ ਦੇ ਮੈਦਾਨ ਵਿਚ ਉੱਚੀ ਥਾਂ ਦੇ ਉੱਤੇ ਦੁਸ਼ਮਣ ਦਾ ਦਲ ਟਿਕਿਆ ਹੋਇਆ, ਅਲਫ ਖਾਨ ਤੇ ਕਿਰਪਾਲ ਕਟੋਚੀਏ ਦੀ ਫੌਜ ਟਿਕੀ ਹੋਈ ਹੈ। ਰਾਜਾ ਭੀਮ ਚੰਦ ਆਪਣਾ ਦਲ ਲੈ ਕੇ ਜਦੋਂ ਨਦੌਣ ਦੇ ਮੈਦਾਨ ਵਿਚ ਪਹੁੰਚਿਆ ਦੁਸ਼ਮਣ ਇਹਨੇ ਉੱਚੀ ਥਾਂ ਤੇ ਵੇਖਿਆ ਹੈ,
ਕਰਿਓ ਘੇਰ ਬਾਰਾ ਬੜੇ ਕਾਠ ਡਾਰਾ,
ਦੁਸ਼ਮਣਾਂ ਨੇ ਕੀ ਕੀਤਾ ਹੋਇਆ ਸੀ ਅਲਫ ਖਾਨ ਹੋਣਾ ਨੇ ਕਿ ਜੰਗਲ ਵਿਚੋਂ ਬਹੁਤ ਸਾਰੀਆਂ ਲੱਕੜੀਆਂ ਕੱਟ ਕੇ ਲੱਕੜਾਂ ਵੱਢ ਕੇ ਵੱਡੇ ਵੱਡੇ ਦਰਖਤ ਉਹ ਆਪਣੇ ਚਾਰੇ ਪਾਸੇ ਉਹਨਾਂ ਨੇ ਵਾੜ ਕੀਤੀ ਹੋਈ ਸੀ, ਇੱਕ ਕਿਲਾ ਟੈਪ ਜਿਵੇਂ ਹੁੰਦਾ ਮੈਦਾਨ ਦੇ ਵਿਚ, ਇੱਕ ਤਾਂ ਉਹਨਾਂ ਦੀ ਜਗ੍ਹਾ ਉੱਚੀ ਸੀ, ਇਕ ਆਲੇ ਦੁਆਲੇ ਉਨ੍ਹਾਂ ਨੇ ਬਹੁਤ ਸਾਰੇ ਦਰਖਤ ਸੁੱਟ ਕੇ ਉਨ੍ਹਾਂ ਦਰਖਤਾਂ ਦੀ ਵਾੜ ਕੀਤੀ ਹੋਈ ਹੈ।
ਜਿਡੰਗ ਦੁਰਗ ਜੈਸੇ ਬਰੇ ਬੀਚ ਤੈਸੇ,
ਔਰ ਜਿਵੇਂ ਕੋਈ ਬੜਾ ਵੱਡਾ ਮਜ਼ਬੂਤ ਕਿਲਾ ਹੁੰਦਾ ਹੈ ਨਾ, ਮਜ਼ਬੂਤ ਕਿਲੇ ਵਾਂਗੂ ਆਲੇ ਦੁਆਲੇ ਦਰਖਤਾਂ ਦੀ ਵਾੜ ਕਰਕੇ ਦਰਖਤ ਰੱਖ ਕੇ ਉਨ੍ਹਾਂ ਦੇ ਅੰਦਰ ਵੜ ਕੇ ਬੈਠੇ ਹੋਏ ਨੇ ਅਲਫ ਖਾਨ ਦੇ ਦਲ ਦੇ ਸੂਰਮੇ ਔਰ ਰਾਜੇ ਕਿਰਪਾਲ ਕਟੋਚੀਏ ਦੀਆਂ ਜਿੰਨੀਆਂ ਫੌਜਾਂ ਹੋਰ ਵੀ ਜਿਹੜੇ ਪਹਾੜੀ ਰਾਜੇ ਨੇ ਨਾਲ ਉਨ੍ਹਾਂ ਦੀਆਂ ਵੀ ਫੌਜਾਂ ਨਾਲ ਉੱਥੇ ਅੰਦਰ ਵੜ ਕੇ ਬੈਠੀਆਂ ਹੋਈਆਂ ਨੇ।
ਸਰੰਗ ਚਾਂ ਪਸੰਗਾ ਕਸੀ ਹੈ ਤੁਫੰਗਾ,
ਇਨ੍ਹਾਂ ਨੇ ਆਪਣਿਆਂ ਧਨਖਾਂ ਦੇ ਉੱਤੇ ਤੀਰ ਚਾੜੇ ਨੇ ਔਰ ਤੀਰ ਚਾੜ ਕੇ ਛੱਡਣ ਲੱਗੇ ਨੇ, ਬੰਦੂਕਾਂ ਕਸੀਆਂ ਹੋਈਆਂ ਨੇ ਪਹਿਲਾਂ ਹੀ ਤਿਆਰ ਸਨ ਤੇ ਬੰਦੂਕਾਂ ਦੀਆਂ ਗੋਲੀਆਂ ਦਾਗਣ ਲੱਗੇ ਹਨ।
ਕਰਾਂਗੇ ਲੜਾਈ ਸੁਤਿਆਰੀ ਬਣਾਈ,
ਇਨ੍ਹਾਂ ਨੇ ਤਿਆਰੀ ਕੀਤੀ ਹੋਈ ਆ, ਪਹਿਲਾਂ ਬੰਦੂਕਾਂ ਕੱਸ ਕੇ ਤਿਆਰ ਰੱਖੀਆਂ ਹੋਈਆਂ, ਧਨਖਾਂ ਦੇ ਚੇਲਿਆਂ ਦੇ ਉੱਤੇ ਤੀਰ ਚਾੜੇ ਹੋਏ ਨੇ ਕਿ ਜਦੋਂ ਰਾਜਾ ਭੀਮ ਚੰਦ ਚੱਲ ਕੇ ਆਏਗਾ ਅਸੀਂ ਲੜਾਈ ਕਰਾਂਗੇ, ਪਹਿਲਾਂ ਹੀ ਉਹਦੇ ਤੇ ਹਮਲਾ ਕਰ ਦਿਆਂਗੇ। ਇਸ ਤਰ੍ਹਾਂ ਦੀ ਤਿਆਰੀ ਰਾਜਾ ਅਲਫ ਖਾਨ ਰਾਜਾ ਕਿਰਪਾਲ ਕਟੋਚੀਆ ਕਰੀ ਬੈਠੇ ਹਨ।
ਤੂੰ ਕਹਿ ਨੀਰ ਜੋਈ ਅਤੇ ਛੁਰ ਸੂਈ
ਆਲੇ ਦੁਆਲੇ ਇਨ੍ਹਾਂ ਨੇ ਦਰਖਤਾਂ ਦੀ ਵਾੜ ਕੀਤੀ ਹੋਈ ਲੱਕੜਾਂ ਵੱਢ ਵੱਢ ਕੇ ਢੇਰ ਲਾਏ ਹੋਏ ਆਲੇ ਦੁਆਲੇ ਕਿਲਾ ਬਣਾਇਆ ਹੋਇਆ ਸੀ ਕੰਧ ਬਣਾਈ ਮੋਰਚੇ ਬਣਾਏ ਹੋਏ ਸਨ ਔਰ ਇਨ੍ਹਾਂ ਦੇ ਮਨ ਦੇ ਵਿਚ ਬੜਾ ਰੋਸ ਹੈ ਕਿ ਜਦੋਂ ਦੁਸ਼ਮਣ ਸਾਡੇ ਨੇੜੇ ਆਏਗਾ ਗੋਲੀਆਂ ਮਾਰ ਕੇ ਤੀਰ ਮਾਰ ਕੇ ਉਹਨੂੰ ਮਾਰ ਮੁਕਾਵਾਂਗੇ
ਵਜਾਵੇਂ ਨਗਾਰੇ ਕਰਿਓ ਮਾਰ ਟਾਰੇ
ਅਨੇਕਾਂ ਤਰ੍ਹਾਂ ਦੇ ਨਗਾਰੇ ਜਿਹੜੇ ਹਨ ਉਹ ਵਜਾਉਂਦੇ ਜਾ ਰਹੇ ਹਨ ਦੂਰ ਦੂਰ ਤੱਕ ਨਗਾਰਿਆਂ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੰਦੀ ਹੈ
ਗਯੋ ਭੀਮ ਚੰਦੰ ਪਿਕਿਓ ਬ੍ਰਿੰਦ ਬ੍ਰਿੰਦੰ
ਰਾਜਾ ਭੀਮ ਚੰਦ ਚੱਲ ਕੇ ਨੇੜੇ ਆ ਪਹੁੰਚਿਆ ਨੇੜੇ ਆ ਕਰਕੇ ਜਦੋਂ ਉਹਨੇ ਵੇਖਿਆ ਕਿ ਇਨ੍ਹਾਂ ਨੇ ਤਾਂ ਦੁਸ਼ਮਣਾਂ ਨੇ ਆਲੇ ਦੁਆਲੇ ਵਾੜ ਕੀਤੀ ਆ ਦਰਖਤ ਕੱਟ ਕੇ ਆਲੇ ਦੁਆਲੇ ਸੁੱਟ ਕੇ ਉਹਨਾਂ ਦੀਆਂ ਕੰਧਾਂ ਵਰਗੀਆਂ ਕਿਲੇ ਕਿਲਾ ਹੀ ਬਣਾਇਆ ਹੋਇਆ ਆਪ ਅੰਦਰ ਵੜ ਕੇ ਸ਼ਸਤਰ ਚਲਾ ਰਹੇ ਨੇ ਹਥਿਆਰ ਚਲਾ ਰਹੇ ਨੇ ਨਾਲੇ ਉੱਚੇ ਥਾਂ ਦੇ ਉੱਤੇ ਟਿਕੇ ਹੋਏ ਨੇ
ਖਰੇ ਥਾਂ ਉੱਚੇ ਖਰੇ ਕਾਟ ਮੂਚੇ
ਔਰ ਇਨ੍ਹਾਂ ਨੂੰ ਜੰਗ ਦੇ ਮੈਦਾਨ ਦੇ ਵਿਚ ਇਨ੍ਹਾਂ ਨੇ ਉੱਚੇ ਥਾਂ ਤੇ ਖੜਿਆ ਵੇਖਿਆ ਫਿਰ ਇਹ ਵੀ ਵੇਖਿਆ ਕਿ ਲੱਕੜਾਂ ਦੇ ਢੇਰ ਲੱਗੇ ਹੋਏ ਨੇ ਕਾਠ ਦੇ ਜਿਹੜੇ ਹਨ ਉਹ ਉਨ੍ਹਾਂ ਨੇ ਆਲੇ ਦੁਆਲੇ ਵਾੜ ਕੀਤੀ ਹੋਈ ਹੈ ਦਰਖਤ ਜਿਹੜੇ ਨੇ ਉਹ ਆਲੇ ਦੁਆਲੇ ਥਾਂ ਤੇ ਉੱਚੇ ਥਾਂ ਤੇ ਖੜੇ ਕੀਤੇ ਹੋਏ ਨੇ
ਕਰੀ ਓਟ ਮੋਟੀ ਲਗੈ ਨਾਏ
ਝੂਠੀ ਇਨ੍ਹਾਂ ਨੇ ਬਹੁਤ ਜ਼ਿਆਦਾ ਮੋਟੀ ਓਟ ਕੀਤੀ ਹੋਈ ਹੈ ਯਾਨੀ ਕਿ ਬੜੀ ਮਜ਼ਬੂਤ ਵਾੜ ਕੀਤੀ ਹੋਈ ਹੈ ਦਰਖਤਾਂ ਦੀ ਉਨ੍ਹਾਂ ਵਿਚੋਂ ਹੁਣ ਗੋਲੀਆਂ ਵੀ ਨਹੀਂ ਸੀ ਲੰਘ ਸਕਦੀਆਂ ਨਾ ਤੀਰ ਲੰਘ ਕੇ ਪਾਰ ਜਾ ਸਕਦੇ ਸੀ ਇਹੋ ਜਿਹੇ ਦਰਖਤਾਂ ਦੀ ਵਾੜ ਕੀਤੀ ਹੋਈ ਸੀ ਚਾਰੇ ਪਾਸੇ ਕੱਟ ਕੱਟ ਕੇ ਦਰਖਤ ਇਨ੍ਹਾਂ ਨੇ ਚਾਰੇ ਪਾਸੇ ਕਰਕੇ ਸੁੱਟੇ ਅੰਦਰ ਕਿਲਾ ਬਣਾ ਕੇ ਬੈਠੇ ਹੋਏ ਫਿਰ ਉੱਚੀ ਥਾਂ ਤੇ ਸੀ ਭੀਮ ਚੰਦ ਨੇ ਵੇਖਿਆ ਕਿ ਇਨ੍ਹਾਂ ਨੇ ਬੜੀ ਮੋਟੀ ਓਟ ਕੀਤੀ ਹੋਈ ਹੈ ਇਨ੍ਹਾਂ ਤੱਕ ਅੰਦਰ ਤੱਕ ਚੋਟ ਨਹੀਂ ਲੱਗਣੀ
ਆਗੇ ਪਲੀ ਤੇ ਸੁਦਾਗੇ
ਫਿਰ ਵੀ ਅੱਗੇ ਹੋ ਕੇ ਰਾਜੇ ਭੀਮ ਚੰਦ ਨੇ ਦਲੇਰੀ ਕਰਕੇ ਆਪਣਾ ਦਲ ਲੈ ਕੇ ਅੱਗੇ ਵਧਿਆ ਔਰ ਅੱਗੇ ਜਾ ਕੇ ਆਪਣੀਆਂ ਬੰਦੂਕਾਂ ਨੂੰ ਪਲੀਤੇ ਤੁਖਾਏ ਹਨ
ਛੁੱਟੀ ਬ੍ਰਿੰਦ ਗੋਰੀ ਗਈ ਬਾਰ ਉਰੇ
ਅਨੇਕਾਂ ਗੋਲੀਆਂ ਛੁੱਟ ਕੇ ਭੀਮ ਚੰਦ ਦੇ ਦਲ ਦੇ ਸੂਰਮਿਆਂ ਵੱਲੋਂ ਗਈਆਂ ਨੇ ਔਰ ਉਹ ਗੋਲੀਆਂ ਜਾ ਕੇ ਜਿਹੜੀ ਵਾੜ ਕੀਤੀ ਹੋਈ ਸੀ ਨਾ ਕਿਰਪਾਲ ਕਟੋਚੀਏ ਨੇ ਤੇ ਰਾਜੇ ਅਲਫ ਖਾਨ ਨੇ ਆਪਣੇ ਆਲੇ ਦੁਆਲੇ ਉਸ ਵਾੜ ਦੇ ਵਿਚ ਜਾ ਕੇ ਗੋਲੀਆਂ ਵੱਜੀਆਂ ਹਨ
ਲਗੈ ਕਾਟ ਮਾਈ ਮਰੈ ਸ਼ਤਰੂ ਨਾਈ
ਪਰ ਭੀਮ ਚੰਦ ਦੇ ਸੂਰਮਿਆਂ ਵੱਲੋਂ ਚਲਾਈਆਂ ਗੋਲੀਆਂ ਜਿਹੜੀਆਂ ਨੇ ਉਹ ਲੱਕੜਾਂ ਵਿਚ ਹੀ ਜਾ ਕੇ ਵੱਜ ਕੇ ਠੰਡੀਆਂ ਹੋ ਜਾਂਦੀਆਂ ਨੇ ਲੱਕੜਾਂ ਵਿਚ ਹੀ ਜਾ ਕੇ ਉਹ ਗੋਲੀਆਂ ਵੱਜ ਕੇ ਸ਼ਾਂਤ ਹੋ ਜਾਂਦੀਆਂ ਨੇ ਅੱਗੇ ਦੁਸ਼ਮਣਾਂ ਤੱਕ ਉਹ ਗੋਲੀਆਂ ਨਹੀਂ ਜਾਂਦੀਆਂ ਦੁਸ਼ਮਣ ਅੱਗੇ ਜਾ ਕੇ ਨਹੀਂ ਮਰਦੇ
ਕਿਰਪਾਲੰ ਕਟੋਚੀ ਤੁਫੰਗਾ ਨਮੋਚੇ
ਕਿਰਪਾਲ ਕਟੋਚੀਏ ਨੇ ਉਸ ਵੇਲੇ ਆਪਣੀਆਂ ਬੰਦੂਕਾਂ ਸੰਭਾਲੀਆਂ ਰਾਜਾ ਕਿਰਪਾਲ ਕਟੋਚੀਆ ਜੋ ਅਲਫ ਖਾਨ ਦੀ ਮਦਦ ਕਰ ਰਿਹਾ ਕਿਰਪਾਲ ਕਟੋਚੀਏ ਰਾਜੇ ਨੇ ਉਸ ਵਕਤ ਆਪਣੀ ਬੰਦੂਕ ਸੰਭਾਲੀ ਇਹਦੇ ਨਾਲ ਦੇ ਸੂਰਮਿਆਂ ਨੇ ਬੰਦੂਕਾਂ ਸੰਭਾਲੀਆਂ ਨੇ
ਛੁੱਟੇ ਤੀਰ ਗੋਰੀ ਸੋ ਅੰਗਾਨ ਫੋਰੇ
ਅਨੇਕਾਂ ਬੰਦੂਕਾਂ ਚਲਾਈਆਂ ਕਿਰਪਾਲ ਕਟੋਚੀਏ ਨੇ ਅਨੇਕਾਂ ਤੀਰ ਚਲਾਏ ਇਨ੍ਹਾਂ ਵੱਲੋਂ ਜਿਹੜੇ ਚਲਾਏ ਤੀਰ ਤੇ ਗੋਲੀਆਂ ਸਨ ਉਹ ਗੋਲੀਆਂ ਤੇ ਤੀਰ ਆ ਕੇ ਰਾਜੇ ਭੀਮ ਚੰਦ ਦੇ ਸਿਪਾਹੀਆਂ ਨੂੰ ਵੱਜੇ ਨੇ ਕਿਉਂਕਿ ਉਹ ਥੱਲੇ ਸੀ ਨੀਵੇਂ ਥਾਂ ਤੇ ਸੀ ਉੱਚੇ ਥਾਂ ਤੇ ਸੀ ਇਹ ਚਲਾਉਂਦੇ ਸੀ ਗੋਲੀਆਂ ਜਾਂ ਤੀਰ ਤੇ ਜਿਹੜੀ ਵਾੜ ਕੀਤੀ ਹੋਈ ਸੀ ਲੱਕੜ ਦੀ ਉਹਦੇ ਚ ਜਾ ਵੱਜਦੀ ਸੀ ਤੇ ਉਹ ਉੱਤੋਂ ਜਦੋਂ ਚਲਾਉਂਦੇ ਨੇ ਤੇ ਉਹ ਸਿੱਧੇ ਆ ਕੇ ਇਨ੍ਹਾਂ ਨੂੰ ਪੈਂਦੇ ਨੇ ਤੀਰ ਵੀ ਇਨ੍ਹਾਂ ਨੂੰ ਆ ਕੇ ਲੱਗਦੇ ਨੇ ਗੋਲੀਆਂ ਵੀ ਆ ਕੇ ਇਨ੍ਹਾਂ ਨੂੰ ਵੱਜਦੀਆਂ ਰਾਜੇ ਭੀਮ ਚੰਦ ਦੇ ਬਹੁਤ ਸਾਰੇ ਸਿਪਾਹੀਆਂ ਦੀਆਂ ਛਾਤੀਆਂ ਪਰੋਈਆਂ ਗਈਆਂ ਗੋਲੀਆਂ ਨਾਲ ਤੀਰਾਂ ਨਾਲ
ਰਣੰਗ ਰੰਗ ਹੋਵਾ ਦੋ ਔਰ ਜੁਵਾ
ਬੜਾ ਭਿਆਨਕ ਰਣ ਰੰਗ ਮੱਚ ਗਿਆ ਹੈ ਦੋਹਾਂ ਪਾਸਿਆਂ ਦੇ ਸੂਰਮੇ ਇੱਕ ਦੂਜੇ ਨੂੰ ਵੇਖ ਕੇ ਦਾ ਤੱਕ ਤੱਕ ਕੇ ਮਾਰਨ ਲੱਗੇ ਹਨ
ਬਣਿਓ ਭੀਮ ਚੰਦੰ ਮਿਲਿਓ ਵੀਰ ਬ੍ਰਿੰਦੰ
ਭੀਮ ਚੰਦ ਆਪਣੇ ਨਾਲ ਦੇ ਸਿਪਾਹੀਆਂ ਨੂੰ ਨਾਲ ਦੇ ਦਲ ਨੂੰ ਹੌਸਲਾ ਦੇਣ ਵਾਸਤੇ ਉਨ੍ਹਾਂ ਦੇ ਹੌਸਲਾ ਅਫਜਾਈ ਵਾਸਤੇ ਬੋਲਿਆ ਕਹਿਣ ਲੱਗਾ ਸਾਰੇ ਵੀਰ ਯੋਧੇ ਮਿਲ ਕੇ ਇਕੱਠੇ ਹੋ ਕੇ ਹਮਲਾ ਕਰੋ
ਕਰੋ ਹੇਲ ਥਾਇਓ ਚੜੋ ਉੱਚ ਥਾਇਓ
ਕਹਿੰਦੇ ਹੱਲਾ ਕਰਕੇ ਇੱਕ ਵਾਰੀ ਇਸ ਉੱਚੀ ਥਾਂ ਤੇ ਚੜ ਜੋ ਜਿੱਥੇ ਅੰਦਰ ਵੜ ਕੇ ਬੈਠੇ ਨੇ ਤੇ ਆਲੇ ਦੁਆਲੇ ਕੋਟ ਉਸਾਰ ਕੇ ਲੱਕੜਾਂ ਦਾ ਵਾੜ ਕਰਕੇ ਅੰਦਰ ਬੈਠੇ ਨੇ ਇੱਕ ਵਾਰੀ ਹੱਲਾ ਕਰਕੇ ਇਨ੍ਹਾਂ ਦੇ ਕੋਲ ਉੱਚੇ ਜਾ ਚੜੋ ਇਹਨਾਂ ਦੇ ਕੋਲ ਜਾ ਪਹੁੰਚੋ
ਲੀਜੇ ਮਾਰ ਬਾਰਾ ਖਿਆਰੇ ਸੰਬਾਰਾ
ਪਹਿਲਾਂ ਜਿਹੜੀ ਇਹਨਾਂ ਦੀ ਇਹ ਵਾੜ ਹੈ ਉਹ ਵਾੜ ਤੋੜ ਦਿਓ ਕਿਉਂਕਿ ਇਹ ਵਾੜ ਕਰਕੇ ਇਹਨਾਂ ਦਾ ਨੁਕਸਾਨ ਨਹੀਂ ਹੋ ਰਿਹਾ ਵਾੜ ਕਰਕੇ ਬਚ ਰਹੇ ਨੇ ਇਹਨਾਂ ਦੀ ਜਿਹੜੀ ਆਲੇ ਦੁਆਲੇ ਵਾੜ ਕੀਤੀ ਹੋਈ ਹੈ ਇਸ ਵਾੜ ਨੂੰ ਤੋੜ ਕੇ ਪਾਸੇ ਕਰਕੇ ਅੰਦਰ ਵੜ ਕੇ ਇਹਨਾਂ ਨੂੰ ਮਾਰੋ ਹਥਿਆਰ ਸੰਭਾਲ ਕੇ
ਦੇਖੋ ਠੰਡ ਕੈਸੇ ਹਤੋ ਕਿਉਂ ਨਾ ਐਸੀ
ਇਹਨਾਂ ਕੀ ਖਲੋਤੇ ਵੇਖਦੇ ਹੋ ਭੀਮ ਚੰਦ ਆਪਣੇ ਨਾਲ ਦੇ ਸਿਪਾਹੀਆਂ ਨੂੰ ਵੰਗਾਰਦਾ ਕਹਿੰਦਾ ਖਲੋ ਕੇ ਕੀ ਵੇਖਦੇ ਹੋ ਚਲੋ ਚਲੋ ਅੱਗੇ ਹੋ ਕੇ ਕਿਉਂ ਆਪਣੇ ਹਥਿਆਰ ਨਹੀਂ ਸੰਭਾਲਦੇ ਕਿਉਂ ਅੱਗੇ ਜਾ ਕੇ ਦੁਸ਼ਮਣ ਨੂੰ ਨਹੀਂ ਮਾਰਦੇ
ਸੁਨਿਓ ਬਿੰਦ ਬੀਰੰਗ ਤੁਫੰਗਾ ਨ ਤੀਰੰਗ
ਭੀਮ ਚੰਦ ਦੇ ਬਹੁਤ ਸਾਰੇ ਸੂਰਮਿਆਂ ਨੇ ਜਦੋਂ ਭੀਮ ਚੰਦ ਦੀ ਵੰਗਾਰ ਸੁਣੀ ਉਹਨਾਂ ਦੀ ਅਣਖ ਜਾਗੀ ਗੈਰਤ ਜਾਗੀ ਆਪਣੇ ਆਪਣੇ ਹਥਿਆਰ ਸੰਭਾਲ ਕੇ ਅੱਗੇ ਵਧਣ ਲੱਗੇ ਹਨ
ਪਰਹਾਰੇ ਸਮੂਹੰਗ ਦਈ ਦੀ ਹੂਹੰਗ
ਅੱਗੇ ਜਾ ਕੇ ਦੀ ਹੂਹੰਗ ਕਰਦਿਆਂ ਹੋਇਆ ਹਾਹਾਕਾਰ ਕਰਦਿਆਂ ਜਾਂ ਉੱਚੀ ਉੱਚੀ ਆਵਾਜ਼ ਵਿਚ ਮਾਰ ਲੋ ਕਰਦਿਆਂ ਹੋਇਆ ਅੱਗੇ ਵੱਧ ਕੇ ਪ੍ਰਹਾਰ ਕਰਨ ਲੱਗੇ ਨੇ ਆਪਣੇ ਆਪਣੇ ਹਥਿਆਰ ਚਲਾਣ ਲੱਗੇ ਨੇ
ਚਲੇ ਬਾਹਰ ਨੇੜੇ ਦੋ ਹੋਰ ਘੇਰੇ
ਚਾਰੇ ਪਾਸਿਓਂ ਘੇਰਾ ਪਾ ਕੇ ਭੀਮ ਚੰਦ ਦਾ ਜਿਹੜਾ ਦਲ ਸੀ ਇਹ ਅੱਗੇ ਵੱਧਦਾ ਵੱਧਦਾ ਗੋਲੀਆਂ ਚਲਾਉਂਦਾ ਚਲਾਉਂਦਾ ਵਾੜ ਦੇ ਨੇੜੇ ਜਾ ਰਿਹਾ ਹੈ
ਗੜੀ ਕਲਾਕਾਰ ਗੋਰੀ ਛੁੱਟੀ ਦੋਨ ਓਰੇ
ਉਹ ਵੀ ਬੜੇ ਸੂਰਮੇ ਨੇ ਉਹਨਾਂ ਨੇ ਵੀ ਕੜਾ ਕੜੀ ਬੰਦੂਕਾਂ ਚਲਾਈਆਂ ਦੋਵਾਂ ਪਾਸਿਓਂ ਕੜਾ ਕੜੀ ਬੰਦੂਕਾਂ ਚੱਲੀਆਂ ਕੜਾਕ ਦੇ ਕੇ ਆਵਾਜ਼ ਆਉਂਦੀ ਹੈ ਦੋਵਾਂ ਪਾਸਿਆਂ ਦੇ ਸੂਰਮਿਆਂ ਦੀਆਂ ਬੰਦੂਕਾਂ ਗੋਲੀਆਂ ਦਾਗਦੀਆਂ ਹਨ
ਬਿਲੋ ਕਹਿ ਕਿਰਪਾਲੰਗ ਭਏ ਆਲ ਬਾਲੰਗ
ਕਿਰਪਾਲ ਕਟੋਚੀਏ ਨੇ ਵੇਖਿਆ ਵੀ ਚਾਰੇ ਪਾਸੇ ਘੇਰਾ ਪਾ ਕੇ ਆ ਗਿਆ ਦੁਸ਼ਮਣ ਚਾਰੇ ਪਾਸੇ ਭੀਮ ਚੰਦ ਦਾ ਦਲ ਘੇਰਾ ਪਾ ਕੇ ਸਾਡੇ ਨੇੜੇ ਆ ਟੁਕਿਆ ਹੈ
ਟੁਕਿਓ ਆਏ ਨੇੜੇ ਕਯੋ ਚਾਹੇ ਬੇਰੇ
ਉਹਨੇ ਜਦੋਂ ਵੇਖਿਆ ਵੀ ਨੇੜੇ ਆ ਟੁਕੇ ਨੇ ਉਸ ਵਕਤ ਕਿਰਪਾਲ ਕਟੋਚੀਆ ਬੋਲਿਆ ਆਪਣੇ ਨਾਲ ਦਿਆਂ ਸੂਰਮਿਆਂ ਦੀ ਅਣਖ ਜਗਾਉਣ ਵਾਸਤੇ ਉਹਨਾਂ ਦੀ ਸੂਰਵੀਰਤਾ ਨੂੰ ਝੰਜੋੜਨ ਵਾਸਤੇ ਕਿਰਪਾਲ ਕਟੋਚੀਆ ਬੋਲਿਆ
ਕਹਾ ਵੀਰ ਦੇਖੋ ਸਮੀਪੀ ਵਿਸ਼ੇਕ
ਲਓ ਵੀਰੋ ਯੋਧਿਓ ਕੀ ਵੇਖਦੇ ਹੋ ਵੇਖੋ ਦੁਸ਼ਮਣ ਬਿਲਕੁਲ ਨੇੜੇ ਆ ਚੱਲਿਆ ਤੁਹਾਡੀ ਕੀਤੀ ਹੋਈ ਜਿਹੜੀ ਲੱਕੜਾਂ ਦੀ ਵਾੜ ਹੈ ਇਸ ਵਾੜ ਦੇ ਨੇੜੇ ਦੁਸ਼ਮਣ ਆ ਚੱਲਿਆ ਚਾਰੇ ਪਾਸਿਓਂ ਘੇਰਾ ਪਾ ਕੇ ਦੁਸ਼ਮਣ ਨੇੜੇ ਆ ਪਹੁੰਚਿਆ ਹੈ
ਜੋ ਕਿਉਂ ਨਾ ਗੋਰੀ ਰਿਪੂ ਅੰਗ ਪੂਰੇ
ਕਿਉਂ ਨੀ ਗੋਲੀਆਂ ਦਾਗਦੇ ਕਿਉਂ ਨੀ ਗੋਲੀਆਂ ਚਲਾਉਂਦੇ ਚਲਾ ਦਿਓ ਗੋਲੀਆਂ ਆਉਂਦੇ ਹੋਏ ਦੁਸ਼ਮਣਾਂ ਦੀਆਂ ਛਾਤੀਆਂ ਤੂੜ ਸੁੱਟੋ ਗੋਲੀਆਂ ਨਾਲ ਇਹਨਾਂ ਦੀਆਂ ਛਾਤੀਆਂ ਵਿੰਨ ਸੁੱਟੋ
ਕਿਰਪਾ ਨੇ ਚਲਾਵੋ ਪ੍ਰਹਾਰੋ ਹਟਾਵੋ
ਜਿਹੜਾ ਵਾੜ ਦੇ ਨੇੜੇ ਆਵੇ ਉਹਨੂੰ ਕਿਰਪਾਨ ਨਾਲ ਵੀ ਵੱਢ ਸੁੱਟੋ ਕਿਰਪਾਨਾਂ ਕੱਢ ਲਓ ਆਪਣਿਆਂ ਮਿਆਨਾਂ ਚੋਂ ਧੂ ਲੋ ਕਿਰਪਾਨਾਂ ਧੂ ਕੇ ਜਿਹੜਾ ਵਾੜ ਦੇ ਨੇੜੇ ਆਏ ਤੁਹਾਡੇ ਨੇੜੇ ਆਵੇ ਉਹਨੂੰ ਆਪਣੀਆਂ ਕਿਰਪਾਨਾਂ ਚਲਾ ਕੇ ਪ੍ਰਹਾਰ ਕੇ ਮਾਰ ਕੇ ਹਟਾ ਦਿਓ
ਵਿਖਿਓ ਰੇਲ ਮੇਲਾ ਚਹਿ ਰੂਲ ਪੀਲਾ
ਇਸ ਤਰ੍ਹਾਂ ਬਹੁਤ ਜ਼ਿਆਦਾ ਜ਼ੋਰ ਦਾ ਹੱਲਾ ਵੇਖਿਆ ਕਿਰਪਾਲ ਕਟੋਚੀਏ ਨੇ ਵੀ ਅੱਗੋਂ ਭੀਮ ਚੰਦ ਦੀ ਫੌਜ ਦੇ ਕੀਤੇ ਹੋਏ ਹੱਲੇ ਨੂੰ ਪੂਰੇ ਜ਼ੋਰ ਦੇ ਨਾਲ ਰੇਲ ਪੇਲ ਕੇ ਰੋਕਿਆ ਹੈ
ਤਜੈ ਬਾਹਰ ਆਏ ਤੁਫੰਗ ਚਲਾਏ
ਔਰ ਵਾੜ ਦੇ ਵਿੱਚੋਂ ਨਿਕਲ ਨਿਕਲ ਕੇ ਬਾਹਰ ਆ ਕੇ ਕਿਰਪਾਲ ਕਟੋਚੀਏ ਦੇ ਜਿਹੜੇ ਸੂਰਮੇ ਸਨ ਉਹ ਵਾੜ ਦੇ ਵਿੱਚੋਂ ਬਾਹਰ ਨਿਕਲ ਕੇ ਆ ਕੇ ਅੱਗੇ ਆ ਕੇ ਬੰਦੂਕਾਂ ਦੀਆਂ ਗੋਲੀਆਂ ਦਾਗਣ ਲੱਗੇ ਹਨ
ਦੜਾਦੜ ਗੇਰੇ ਅਤੇ ਤੁੰਡ ਫੇਰੇ
ਤਾਂ ਕੀ ਸੀ ਦੜ ਦੜ ਕਰਕੇ ਅਨੇਕਾਂ ਸੂਰਮੇ ਰਣ ਭੂਮੀ ਚ ਡਿੱਗਣ ਲੱਗੇ ਨੇ ਦੜਾਦੜ ਕਰਕੇ ਮੈਦਾਨੇ ਜੰਗ ਵਿਚ ਸੂਰਮੇ ਡਿੱਗਣ ਲੱਗੇ ਨੇ ਬਹੁਤ ਸਾਰਿਆਂ ਸੂਰਮਿਆਂ ਦੇ ਤੁੰਡ ਫੁੱਟ ਗਏ ਨੇ ਮੂੰਹ ਫੁੱਟ ਗਏ ਨੇ ਸਿਰ ਫੁੱਟ ਗਏ ਨੇ ਛਾਤੀਆਂ ਫੁੱਟ ਗਈਆਂ ਹਨ
ਨਹੀਂ ਜਾਤ ਅੱਗੇ ਵੱਡੇ ਕਾਵ ਲਾਗੇ
ਔਰ ਬਹੁਤ ਸਾਰੇ ਸੂਰਮੇ ਹੁਣ ਅੱਗੇ ਨਹੀਂ ਵਧਣ ਦਾ ਹੌਸਲਾ ਕਰਦੇ ਕਿਉਂਕਿ ਜ਼ਖਮ ਲੱਗ ਗਏ ਨੇ ਗੋਲੀਆਂ ਲੱਗ ਗਈਆਂ ਨੇ ਕਈਆਂ ਨੂੰ ਤੀਰ ਆ ਲੱਗੇ ਨੇ
ਤਨੰਗ ਫੋਰ ਫੋਰੇ ਅਤੇ ਸੋ ਪਿਛੇਰੇ
ਔਰ ਜਿਨ੍ਹਾਂ ਦੇ ਤਨ ਟੁੱਟ ਗਏ ਨੇ ਇੱਕ ਵਾਰੀ ਗੋਲੀ ਨਾਲ ਜਾਂ ਤੀਰ ਨਾਲ ਜਾਂ ਕਿਸੇ ਹਥਿਆਰ ਨਾਲ ਉਹ ਇੱਕ ਮੇਰੀ ਪਿਛਾਂ ਨੂੰ ਹਟ ਖਲੋਤੇ ਹਨ
ਕਨੇ ਕਾਵ ਕਾਲੇ ਅਤੇ ਭੂਮ ਡਾਲੇ
ਇਹਦਾ ਕਈ ਤਾਂ ਬਹੁਤ ਸਾਰੇ ਜ਼ਖਮੀ ਹੋ ਗਏ ਤੇ ਬਹੁਤ ਸਾਰੇ ਮਾਰੇ ਗਏ ਜਿਹੜੇ ਮਰ ਗਏ ਉਹ ਰਣ ਭੂਮੀ ਵਿਚ ਸਦਾ ਦੀ ਨੀਂਦੇ ਸੌ ਗਏ
ਕਵਈਆ ਕਹਿਲੂਰਪਤੀ ਅਵਲੋਕਤ ਹੈ।
ਰਾਜਾ ਭੀਮ ਚੰਦ ਕਹਿਲੂਰਪਤੀ ਵੇਖ ਰਿਹਾ ਕਿ ਕਿਵੇਂ ਉਹਦੇ ਦਲ ਦੇ ਸਿਪਾਹੀਆਂ ਦਾ ਨੁਕਸਾਨ ਹੋ ਰਿਹਾ ਔਰ ਬਹੁਤ ਸਾਰੇ ਸੂਰਮੇ ਜਿਹੜੇ ਅੱਗੇ ਵਧੇ ਸਨ ਹੁਣ ਉਹ ਪਿਛਾਂਹ ਨੂੰ ਮੁੜ ਕੇ ਵਾਪਸ ਆਉਣ ਲੱਗੇ ਨੇ। ਭੀਮ ਚੰਦ ਆਪਣੇ ਦਲ ਵੱਲ ਵੇਖਦਾ ਹੈ,
ਬਸ ਨਾਏ ਚਲਾ ਕਜਬੀਰਨ ਕੋ,
ਵੇਖਦਾ ਕਿ ਮੇਰੇ ਸੂਰਮਿਆਂ ਦਾ ਦੁਸ਼ਮਣ ਤੇ ਵਸ ਨਹੀਂ ਚੱਲ ਰਿਹਾ ਕਿਉਂਕਿ ਦੁਸ਼ਮਣ ਉੱਚੀ ਥਾਂ ਤੇ ਹੈ, ਦੂਜਾ ਉਹਨਾਂ ਨੇ ਆਲੇ ਦੁਆਲੇ ਵਾੜ ਕੀਤੀ ਹੋਈ ਹੈ। ਰਾਜਾ ਭੀਮ ਚੰਦ ਵੇਖ ਰਿਹਾ ਕਿ ਮੇਰੇ ਸੂਰਮਿਆਂ ਦਾ ਦੁਸ਼ਮਣ ਦੇ ਉੱਤੇ ਵਸ ਨਹੀਂ ਚੱਲ ਰਿਹਾ।
ਗਿਰ ਉੱਪਰ ਬੰਬ ਵਜਾਵਤ ਹੈ,
ਉਹ ਪਹਾੜ ਦੇ ਸਿਖਰ ਤੇ ਚੜੇ ਹੋਏ ਨਗਾਰਾ ਵਜਾ ਰਹੇ ਨੇ, ਬੰਬ ਵਜਾ ਰਹੇ ਨੇ।
ਲੈ ਓਟ ਪਰਾਰਨ ਤੀਰਨ ਕੋ,
ਔਰ ਓਟ ਲੈ ਕੇ ਆਲੇ ਦੁਆਲੇ ਲੱਕੜਾਂ ਦੀ ਕੀਤੀ ਹੋਈ ਵਾੜ ਦੀ ਓਟ ਲੈ ਕੇ ਤੀਰ ਮਾਰਦੇ ਨੇ ਔਰ ਤੀਰ ਮਾਰ ਕੇ ਮੇਰੇ ਸੂਰਮਿਆਂ ਨੂੰ ਮਾਰ ਰਹੇ ਹਨ।
ਗੁਲਕਾਂਬਰ ਖਾਵਤ ਖਾਵਤ ਹੈ,
ਔਰ ਅਨੇਕਾਂ ਗੋਲੀਆਂ ਦਾ ਮੀਂਹ ਵਰਖਾ ਰਹੇ ਨੇ ਔਰ ਗੋਲੀਆਂ ਭਰਾ ਕੇ ਮੇਰੇ ਸੂਰਮਿਆਂ ਨੂੰ ਕਾਵਤ ਹੈ, ਜ਼ਖਮੀ ਕਰ ਰਹੇ ਨੇ, ਮਾਰ ਰਹੇ ਨੇ।
ਮੈਂ ਪਾਵਤ ਦਾਵ ਅਭੀਰਨ ਕੋ,
ਹੁਣ ਦਾ ਨਹੀਂ ਲੱਗ ਰਿਹਾ, ਦਾਉ ਨਹੀਂ ਪਾ ਸਕਦੇ। ਜਿਹੜੇ ਕਾਇਰ ਨਾ ਹੋਣ ਉਹੀ ਹੁਣ ਰਣ ਭੂਮੀ ਵਿਚ ਅੱਗੇ ਹੋ ਕੇ ਲੜ ਸਕਦੇ ਨੇ।
ਨਿਜ ਦੰਤਨ ਪੰਕਜ ਪੀਸਤ ਹੈ,
ਰਾਜਾ ਭੀਮ ਚੰਦ ਆਪਣੇ ਦੰਦਾਂ ਨਾਲ ਕਚੀਚੀਆਂ ਵੱਟਦਾ ਹੈ ਪਰ ਪੇਸ਼ ਨਹੀਂ ਚੱਲ ਰਹੀ, ਦੁਸ਼ਮਣ ਤੇ ਪੇਸ਼ ਨਹੀਂ ਜਾ ਰਹੀ, ਉੱਚੇ ਥਾਂ ਤੇ ਨੇ। ਫਿਰ ਆਲੇ ਦੁਆਲੇ ਕੋਟ ਹੈ ਉਹਨਾਂ ਦੇ ਕੀਤਾ ਹੋਇਆ। ਭੀਮ ਚੰਦ ਬੜਾ ਗੁੱਸੇ ਵਿਚ ਆਇਆ ਹੋਇਆ ਦੰਦਾਂ ਨਾਲ ਕਚੀਚੀਆਂ ਵੱਟਦਾ ਹੈ।
ਮੈਂ ਦੀਸਤ ਟੋਕਨ ਤੀਰਨ ਕੋ,
ਨਜ਼ਰ ਨਹੀਂ ਪਿਆ ਆਉਂਦਾ ਕਿ ਕਿਵੇਂ ਨੇੜੇ ਟੁਕਣਾ ਹੋਵੇ, ਕਿਵੇਂ ਵਾੜ ਦੇ ਨੇੜੇ ਜਾਈਏ ਕਿਉਂਕਿ ਵਾੜ ਦੇ ਪਾਰਲੇ ਪਾਸੇ ਸੂਰਮੇ ਨੇ ਕਿਰਪਾਲ ਕਟੋਚੀਏ ਦੇ। ਵਾੜ ਤਾਂ ਦਿਸਦੀ ਆ ਪਰ ਵਾੜ ਦੇ ਪਰਲੇ ਪਾਸੇ ਸੂਰਮੇ ਕਿੱਥੇ ਖੜੇ ਨੇ ਉਹ ਨਜ਼ਰ ਨਹੀਂ ਸਨ ਆਉਂਦੇ ਨੀਵੇਂ ਥਾਂ ਤੋਂ।
ਵੀਰ ਹਟੇ ਪਿਕ ਭੀਮ ਸੱਸੀ,
ਰਾਜੇ ਭੀਮ ਚੰਦ ਨੇ ਵੇਖਿਆ ਜਦੋਂ ਇਹਦੇ ਵੀਰ ਯੋਧੇ ਪਿਛਾਂ ਹਟਣ ਲੱਗੇ, ਪਿਛਾਂ ਮੁੜਨ ਲੱਗੇ ਨੇ ਵੇਖਿਆ।
ਇਸ ਮੋਰਨ ਕੋ ਕਹਿ ਕਹਿ ਲਲਕਾਰੇ,
ਜਦੋਂ ਪਿਛਾਂ ਮੁੜਨ ਲੱਗੇ ਪਿੱਛੇ ਹੀ ਖੜਿਆ ਸੀ ਭੀਮ ਚੰਦ, ਉਹਨਾਂ ਨੂੰ ਮੋੜਨ ਵਾਸਤੇ ਨੇ ਲਲਕਾਰਿਆ, ਆਪਣੇ ਪਿਛਾ ਮੁੜਦੇ ਸੂਰਮਿਆਂ ਨੂੰ ਵੰਗਾਰਿਆ।
ਖੇਲ ਕੇ ਮੇਲੋ ਪੀਲੇ ਸ਼ਤਰਨ,
ਇਹਦਾ ਸੂਰਮਿਓ ਬਹਾਦਰੋ ਯੋਧੇ ਇੱਕ ਵਾਰੀ ਰਲ ਕੇ ਹੱਲਾ ਕਰ ਦਿਓ, ਜ਼ੋਰ ਦਾ ਹੱਲਾ ਕਰ ਦਿਓ, ਐਸਾ ਹੱਲਾ ਕਰਕੇ ਕਰ ਦਿਓ ਕਿ ਦੁਸ਼ਮਣ ਚ ਤਰਥੱਲਾ ਬਚ ਜਾਏ, ਦੁਸ਼ਮਣ ਵਿਚ ਭਾਜੜ ਮਚ ਜਾਏ। ਇਕ ਵਾਰੀ ਜ਼ੋਰ ਦਾ ਹਮਲਾ ਕਰਕੇ ਦੁਸ਼ਮਣ ਨੂੰ ਝੋਕ ਸੁੱਟੋ,
ਅਗਰ ਚਲੋ ਪੱਗ ਧਾਰੇ,
ਅੱਗੇ ਪੈਰ ਵਧਾ ਕੇ ਵੱਧ ਕੇ ਅੱਗੇ ਚੱਲੋ ਤੇ ਦੁਸ਼ਮਣ ਦਾ ਹੱਲਾ ਚੱਲੋ, ਪੈਰ ਪਿਛਾਂ ਕਰਕੇ ਪਿਛਾਂ ਮੁੜਨ ਦੀ ਲੋੜ ਨਹੀਂ। ਸੂਰਮੇ ਹੋ ਤੁਸੀਂ ਬਹਾਦਰ, ਔਰ ਆਪਣੀ ਬਹਾਦਰੀ ਤੇ ਸੂਰਮਤਾਈ ਨੂੰ ਸੰਭਾਲ ਕੇ ਅੱਗੇ ਵੱਧ ਕੇ ਲੜਨ ਦਾ ਹੌਸਲਾ ਕਰੋ।
ਘੇਰੋ ਬਾਲ ਬਦੇ ਮਰਿਆਰ,
ਆ ਜਿਹੜੀ ਵਾੜ ਕੀਤੀ ਹੋਈ ਆ ਦੁਸ਼ਮਣ ਨੇ, ਇਸ ਵਾੜ ਨੂੰ ਚੰਗੀ ਤਰ੍ਹਾਂ ਵੇਖੋ ਤੇ ਵਾੜ ਦੇ ਪਾਰਲੇ ਪਾਸੇ ਜਿਹੜੇ ਦੁਸ਼ਮਣ ਖੜੇ ਨੇ ਉਹਨਾਂ ਦੁਸ਼ਮਣਾਂ ਨੂੰ ਖਲੋਤਿਆਂ ਨੂੰ ਚੰਗੀ ਤਰ੍ਹਾਂ ਜੋ ਕੇ ਪਰਖੋ।
ਪ੍ਰੇਰੋ ਵੀਰਨ ਕੋ ਅਗਵਾਰੇ,
ਅੱਗੇ ਜਾ ਕੇ ਆਪਣੇ ਨਾਲ ਦੇ ਸੂਰਮਿਆਂ ਸਾਥੀਆਂ ਨੂੰ ਪ੍ਰੇਰ ਕੇ, ਉਹਨਾਂ ਦੀ ਪ੍ਰੇਰਣਾ ਕਰਕੇ ਵੰਗਾਰ ਕੇ ਉਹਨਾਂ ਨੂੰ ਲੈ ਕੇ ਵਧੋ।
ਫੇਰ ਹਟੇ ਸੁਣ ਕੇ ਫਟ ਜੇ ਬੱਡ,
ਭੀਮ ਚੰਦ ਦੀ ਇਹ ਆਵਾਜ਼ ਸੁਣ ਕੇ, ਲਲਕਾਰ ਸੁਣ ਕੇ, ਉਸ ਵੇਲੇ ਲਲਕਾਰਾ ਸੁਣਦਿਆਂ ਜਿਹੜੇ ਸੂਰਮੇ ਪਿਛਾਂ ਮੁੜੇ ਸਨ ਫੇਰ ਅੱਗੇ ਵਧੇ ਨੇ ਇੱਕ ਵਾਰ, ਉਹਨਾਂ ਨੇ ਫੇਰ ਅੱਗੇ ਵੱਧ ਕੇ ਹੌਸਲਾ ਕੀਤਾ ਹੈ।
ਆਹੋ ਚਟਾਪਟ ਜੂਝਤ ਡਾਰੇ,
ਔਰ ਚਟਾਪਟ ਜੂਝਣ ਲੱਗੇ ਨੇ ਸੂਰਮੇ ਅੱਗੇ ਵਧੇ ਨੇ, ਪਰ ਅੱਗੋ ਦੁਸ਼ਮਣਾਂ ਨੇ ਵੀ ਪੂਰੀਆਂ ਤਿਆਰੀਆਂ ਕੀਤੀਆਂ, ਗੋਲੀਆਂ ਦਾਗਦੇ ਨੇ ਉੱਚੇ ਥਾਂ ਤੋਂ, ਗੋਲੀਆਂ ਤੀਰ ਸਿੱਧੇ ਆ ਕੇ ਇਹਨਾਂ ਨੂੰ ਵੱਜਦੇ ਨੇ।
ਆਵਤ ਹੇਲ ਬਿਲੋਕ ਕੇ ਰੋਕਨ,
ਔਰ ਇਹਨਾਂ ਦਾ ਹੱਲਾ ਫਿਰ ਦੁਬਾਰਾ ਹੁੰਦਾ ਵੇਖ ਕੇ ਕਿਰਪਾਲ ਕਟੋਚੀਏ ਤੇ ਅਲਫ ਖਾਨ ਨੇ ਇਹਨਾਂ ਦਾ ਹੱਲਾ ਰੋਕਣ ਵਾਸਤੇ ਪੂਰਾ ਜ਼ੋਰ ਲਾਇਆ ਹੈ।
ਵੀਰ ਕਟੋਚੀਆ ਮਾਰ ਮਚਾਈ,
ਕਿਰਪਾਲ ਕਟੋਚੀਏ ਨੇ ਬੜੀ ਮਾਰ ਮਚਾਈ, ਬੜੇ ਸੂਰਮੇ ਬੜੇ ਸਿਪਾਹੀ ਰਾਜੇ ਭੀਮ ਚੰਦ ਦੇ ਮਾਰੇ ਹਨ।
ਉੱਪਰ ਤੇ ਗੁਲਕਾਂ ਬਰਖਾਵਤ,
ਉੱਤੋਂ ਦੀ ਗੋਲੀਆਂ ਦਾਗਦੇ ਨੇ, ਗੋਲੀਆਂ ਚਲਾਉਂਦੇ ਹਨ।
ਤੋਮਰ ਤੀਰ ਅਨੀ ਦਿਖਰਾਏ,
ਤੋਮਰ ਚੱਲਦੇ ਨੇ, ਬਰਛੀਆਂ ਚੱਲਦੇ ਨੇ, ਚੱਲਦੀਆਂ ਨੇ, ਤੀਰ ਚੱਲਦੇ ਨੇ, ਅਨੇਕਾਂ ਪ੍ਰਕਾਰ ਦੇ ਹਥਿਆਰ ਸ਼ਸਤਰ ਚੱਲਦੇ ਨੇ,
ਪ੍ਰੇਰਿਤ ਫੇਰ ਦਿਓ ਤਬ ਹੇਲ,
ਫਿਰ ਇਹਨੇ ਪ੍ਰੇਰ ਕੇ ਇੱਕ ਵਾਰੀ ਹੱਲਾ ਕੀਤਾ, ਅੱਗੇ ਵੱਧ ਕੇ ਹੱਲਾ ਰੋਕਿਆ ਹੈ,
ਸਮੀਪ ਨਾ ਹੁਣ ਦੇ ਸਮੁਦਾਏ,
ਜਿਹੜਾ ਸਮੁਦਾਏ ਭੀਮ ਚੰਦ ਦਾ ਅੱਗੇ ਵੱਧ ਕੇ ਆਇਆ ਉਹਨੂੰ ਨੇੜੇ ਨਹੀਂ ਆਉਣ ਦਿੱਤਾ, ਕਿਰਪਾਲ ਕਟੋਚੀਏ ਨੂੰ ਉਹਨੂੰ ਆਪਣੇ ਮੋਰਚੇ ਦੇ ਨੇੜੇ ਨਹੀਂ ਹੋਣ ਦਿੱਤਾ,
ਘਾਇਲ ਹੈ ਗਿਰ ਭੂਮ ਪਰੇ ਪਟ,
ਘਾਇਲ ਹੋ ਕੇ ਬੜੇ ਬੜੇ ਸੂਰਮੇ ਯੋਧੇ ਜ਼ਖਮੀ ਹੋ ਕੇ ਡਿੱਗਣ ਲੱਗੇ ਹਨ,
ਬ੍ਰਿੰਦ ਮਰੇ ਬਡਕੀਨ ਲੜਾਈ,
ਔਰ ਬਹੁਤ ਸਾਰੇ ਸੂਰਮੇ ਰਣ ਭੂਮੀ ਵਿਚ ਮਰ ਗਏ ਨੇ, ਮੁੱਕ ਗਏ ਨੇ, ਜਿਨ੍ਹਾਂ ਨੇ ਬੜੀ ਲੜਾਈ ਲੜੀ ਹੈ, ਲੜਦਿਆਂ ਲੜਦਿਆਂ ਕਈ ਸੂਰਮੇ ਮਰ ਕੇ ਮੁੱਕ ਗਏ ਹਨ,
ਭੀਮ ਨਸ਼ੇਸ਼ ਨਿਹਾਰ ਅਸ਼ੇਸ਼,
ਰਾਜੇ ਭੀਮ ਚੰਦ ਨੇ ਵੇਖਿਆ, ਇਹਨੇ ਚੰਗੀ ਤਰ੍ਹਾਂ ਵੇਖਿਆ ਕਿ ਮੇਰੇ ਦਲ ਦਾ ਨੁਕਸਾਨ ਹੋ ਰਿਹਾ, ਦੁਸ਼ਮਣ ਦਲ ਦੇ ਉੱਤੇ ਹਮਲਾ ਨਹੀਂ ਹੋ ਪਾ ਰਿਹਾ,
ਵਿਸ਼ੇਸ਼ ਉਤੰਗ ਸਥਾਨ ਮਵਾਸਾ,
ਇਹਨੇ ਵੇਖਿਆ ਕਿ ਦੁਸ਼ਮਣਾਂ ਨੇ ਵਿਸ਼ੇਸ਼ ਜਗ੍ਹਾ ਦੇ ਉੱਤੇ ਉੱਚੇ ਥਾਂ ਦੇ ਉੱਤੇ ਡੇਰਾ ਕੀਤਾ ਹੋਇਆ, ਉੱਚੇ ਥਾਂ ਦੇ ਉੱਤੇ ਮੋਰਚੇ ਬੰਦੀ ਕੀਤੀ ਹੋਈ ਹੈ,
ਵੀਰਨ ਕੋ ਬਸ ਨਾ ਚਲੇ,
ਮੇਰੇ ਵੀਰ ਯੋਧਿਆਂ ਦਾ ਕੋਈ ਬਸ ਨਹੀਂ ਪਿਆ ਚੱਲਦਾ, ਕੋਈ ਜੋਰ ਨਹੀਂ ਪਿਆ ਚੱਲਦਾ, ਹੱਲਾ ਕਰਦੇ ਨੇ ਮਰ ਕੇ ਪਿੱਛੇ ਆ ਜਾਂਦੇ ਨੇ,
ਸਨਮੁਖ ਆਯੁਧ ਹੋਤ ਬਿਨਾ ਸ਼ਾ,
ਅੱਗੇ ਜਾ ਕੇ ਲੜਦੇ ਨੇ ਸਨਮੁਖ ਹੋ ਕੇ ਤੇ ਸ਼ਸਤਰਾਂ ਦੇ ਵਾਰ ਆਉਂਦੇ ਨੇ, ਤੀਰ ਆਉਂਦੇ ਨੇ, ਬੰਦੂਕਾਂ ਦੀਆਂ ਗੋਲੀਆਂ ਆਉਂਦੀਆਂ ਨੇ, ਤੇ ਵਿਸ਼ੇਸ਼ ਕਰਕੇ ਮੇਰੇ ਸੂਰਮੇ ਬਹੁਤ ਜ਼ਿਆਦਾ ਮਰ ਰਹੇ ਹਨ,
ਸ਼ੋਕ ਕੇ ਸੰਗ ਬਿਲੋਕਤ ਰੋਕਤ,
ਉਸ ਵੇਲੇ ਸ਼ੋਕ ਦੇ ਨਾਲ ਵੇਖਦਾ ਰਾਜਾ ਭੀਮ ਚੰਦ, ਮਨ ਦੇ ਵਿਚ ਬੜਾ ਡਾਢਾ ਦੁੱਖ ਹੈ ਇਹਦੇ, ਕਿ ਕਿਵੇਂ ਕਰਾਂ ਕੀ ਕਰਾਂ, ਦੁਸ਼ਮਣ ਤੇ ਕਿਵੇਂ ਹਮਲਾ ਬੋਲਾਂ, ਉੱਚੇ ਥਾਂ ਦੇ ਉੱਤੇ ਖੜਾ ਹੈ, ਕਿਵੇਂ ਉਹਦੇ ਤੇ ਹੱਲਾ ਬੋਲਿਆ ਜਾਏ, ਇਸ ਤਰ੍ਹਾਂ ਬੜੇ ਭਾਰੀ ਸ਼ੋਕ ਦੇ ਵਿਚ ਰਾਜਾ ਭੀਮ ਚੰਦ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ,
ਕਿਉਂ ਨਾ ਥਿਰੋ ਲਨ ਹੋਵਤ ਹਾਸੇ,
ਔਰ ਨਾਲ ਦੇ ਆਪਣੇ ਸਾਥੀਆਂ ਨੂੰ ਕਹਿੰਦਾ ਉਹ ਕਿਉਂ ਨੀ ਟਿਕਦੇ ਰਣ ਭੂਮੀ ਵਿਚ, ਕਿਉਂ ਨੀ ਜੰਗ ਦੇ ਮੈਦਾਨ ਚ ਟਿਕਦੇ, ਜੇ ਤੁਸੀਂ ਇਸੇ ਤਰ੍ਹਾਂ ਮੁੜ ਗਏ ਤੇ ਤੁਹਾਡਾ ਹਾਸਾ ਹੋਵੇਗਾ, ਲੋਕ ਤੁਹਾਡਾ ਮਖੌਲ ਉਡਾਇਆ ਕਰਨਗੇ, ਆਖਣਗੇ ਗਏ ਸੀ ਵੱਡੇ ਸੂਰਮੇ ਲੜਨ ਵਾਸਤੇ, ਕਾਇਰਾਂ ਤੇ ਗੀਦੀਆਂ ਵਾਂਗੂ ਨੱਠ ਕੇ ਆ ਗਏ ਨੇ, ਏਦਾਂ ਲੋਕ ਤਾਨੇ ਮਾਰਨਗੇ, ਮਖੌਲ ਉਡਾਉਣਗੇ ਤੁਹਾਡਾ, ਕਿਉਂ ਨੀ ਅੱਗੇ ਹੋ ਕੇ ਲੜਦੇ, ਏਦਾਂ ਭੀਮ ਚੰਦ ਨੇ ਆਪਣੇ ਨਾਲ ਦੇ ਜਿਹੜੇ ਖੜੇ ਰਾਜੇ ਸੀ ਉਹਨਾਂ ਨੂੰ ਵੰਗਾਰਿਆ,
ਮਾਰਨ ਹੇਤੇ ਅਨੇਕੇ ਉਪਾਵਨ,
ਇਸ ਤਰ੍ਹਾਂ ਮਾਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਉਪਾਅ ਚਿਤਵਰਿਆ ਭੀਮ ਚੰਦ, ਕਈ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ,
ਉਪਰੇ ਚਿਤਵੈ ਚੋਂ ਆਸਾ,
ਔਰ ਆਪਣੇ ਮਨ ਦੇ ਵਿਚ ਆਸਾ ਚਿਤਵਦਾ ਕਿਸ ਤਰੀਕੇ ਨਾਲ ਹਮਲਾ ਕਰਾਂ, ਚੌ ਤਰਫੀ ਹਮਲਾ ਹੋਵੇ, ਚੌ ਪਾਸਿਓ ਹਮਲਾ ਹੋਵੇ,
ਕੋਪ ਕੈ ਆਪ ਕੈ ਲੂਰ ਪਤੇ,
ਭੀਮ ਚੰਦ ਨੇ ਆਪ ਹਿੰਮਤ ਕੀਤੀ, ਆਪ ਗੁੱਸੇ ਵਿਚ ਆਇਆ, ਆਪ ਰੋਸ ਵਿਚ ਆਇਆ, ਕਹਿਲੂਰ ਪਤੀ ਭੀਮ ਚੰਦ,
ਹਨੂਮਾਨ ਕੋ ਮੰਤਰ ਜਪਿਓ ਮੁਖ ਮਾਈ,
ਇਹਨੇ ਹਨੂਮਾਨ ਦੇ ਮੰਤਰ ਦਾ ਜਾਪ ਕੀਤਾ, ਹਿੰਦੂ ਸੀ ਨਾ, ਪਹਾੜੀ ਰਾਜਾ, ਤੇ ਹਨੂਮਾਨ ਦੇ ਮੰਤਰ ਦਾ ਜਿਹੜਾ ਜਿਹਨੂੰ ਹਨੂਮਾਨ ਚਾਲੀਸਾ ਕਹਿੰਦੇ ਨੇ ਉਹ ਜਾਪ ਇਹਨੇ ਜਪਿਆ, ਜੈ ਹਨੂਮਾਨ ਕਰਦਿਆਂ ਹੋਇਆ ਇਹਨੇ ਚੜਾਈ ਕੀਤੀ ਹੈ,
ਔਰ ਹੁਤੇ ਗਿਰਨਾਥ ਸਹਾਇਕ,
ਇਹਦੇ ਨਾਲ ਜਿਹੜੇ ਹੋਰ ਪਹਾੜੀ ਰਾਜੇ ਦੀ ਮਦਦ ਕਰਨ ਲਈ ਇਹਦੀ ਸਹਾਇਤਾ ਕਰਨ ਲਈ ਆਏ ਹੋਏ ਸਨ,
ਤੁਰਨ ਕੀ ਨਾ ਕਾਰਨ ਤਾਏ,
ਉਹਨਾਂ ਨੂੰ ਵੀ ਇਹਨੇ ਆਪਣੇ ਕੋਲ ਸੱਦ ਲਿਆ, ਉਹਨਾਂ ਰਾਜਿਆਂ ਨੂੰ ਵੀ ਆਪਣੇ ਕੋਲ ਬੁਲਾ ਲਿਆ,
ਭੂਪ ਪ੍ਰਿਥੀ ਤਦ ਓ ਜਸਰੋਟੀਆ,
ਰਾਜਾ ਪ੍ਰਿਥੀ ਚੰਦ ਜਸਰੋਟੀਆ ਰਾਜਾ,
ਓ ਜਸਵਾਲੀਆ ਸਾਥ ਸਿਪਾਹੀ,
ਨਾਲ ਰਾਜਾ ਜਸਵਾਲੀਆ ਇਹਨਾਂ ਨੂੰ ਆਪਣੇ ਨਾਲ ਇਹਨੇ ਲਿਆ, ਔਰ ਉਹਨਾਂ ਦੇ ਸਿਪਾਹੀ ਉਹਨਾਂ ਦੇ ਸੂਰਮਿਆਂ ਨੂੰ ਨਾਲ ਲੈ ਕੇ ਹੁਣ ਆਪ ਭੀਮ ਚੰਦ ਨੇ ਚੜਾਈ ਕੀਤੀ ਹੈ,
ਲੈ ਉਮੜਿਓ ਇਸ ਬਾਰ ਕੁਮਾਰਨ,
ਵਾੜ ਮਾਰਨ ਵਾਸਤੇ ਜਿਹੜੀ ਵਾੜ ਸੀ ਨਾ ਆਲੇ ਦੁਆਲੇ ਕੀਤੀ ਹੋਈ ਅਲਫ ਖਾਨ ਤੇ ਕਿਰਪਾਲ ਕਟੋਚੀਏ ਨੇ, ਉਸ ਵਾੜ ਨੂੰ ਤੋੜਨ ਵਾਸਤੇ ਇਹਨਾਂ ਨੇ ਅੱਗੇ ਵੱਧ ਕੇ ਹਮਲਾ ਕੀਤਾ ਹੈ,
ਸਨਮੁਖ ਹੋਏ ਅਤੇ ਪਗਨਾਏ,
ਔਰ ਸਨਮੁਖ ਹੋ ਕੇ ਅੱਗੇ ਵਧੇ ਨੇ, ਆਪਣੇ ਪੈਰ ਪਿੱਛੇ ਨਹੀਂ ਹਟਾਏ, ਪਿਛਾ ਨਹੀਂ ਮੋੜੇ,
ਚਲਿਓ ਬਸ ਚਿੰਤ ਲਿਓ ਗ੍ਰਸ,
ਪਰ ਕੋਈ ਬਸ ਨਹੀਂ ਚੱਲਿਆ, ਹਮਲਾ ਤਾਂ ਕੀਤਾ ਭੀਮ ਚੰਦ ਨੇ ਕਚੀਚੀਆਂ ਵੱਟ ਕੇ, ਜ਼ੋਰ ਤਾਂ ਪੂਰਾ ਲਾਇਆ ਨਾਲ ਦੇ ਰਾਜਿਆਂ ਨੂੰ ਵੀ ਨਾਲ ਲੈ ਕੇ, ਪਰ ਕੋਈ ਬਸ ਨਹੀਂ ਚੱਲਿਆ,
ਕੋਈ ਪੇਸ਼ ਨਹੀਂ ਗਏ
ਸ੍ਰੀ ਗੁਰ ਕੋ ਸਿਵਿਓ ਤਿਸ ਕਾਲਾ
ਉਸ ਵਕਤ ਫਿਰ ਹੁਣ ਭੀਮ ਚੰਦ ਨੂੰ ਗੁਰੂ ਸਾਹਿਬ ਜੀ ਯਾਦ ਆਏ ਪਹਿਲਾਂ ਤਾਂ ਹਨੂਮਾਨ ਜੀ ਨੂੰ ਯਾਦ ਕਰਦਾ ਰਿਹਾ ਹੋਰ ਅਨੇਕ ਪ੍ਰਕਾਰ ਦੇ ਨਾਲ ਦੇ ਸਾਥੀਆਂ ਨੂੰ ਯਾਦ ਕਰਦਾ ਰਿਹਾ ਜਦੋਂ ਕੋਈ ਵਾਸਨਾ ਨਾ ਚੱਲਿਆ ਪੇਸ਼ ਨਾ ਚੱਲੀ ਫਿਰ ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਆਈ
ਇੱਕ ਸਹੁਰ ਸਤੂਰ ਨਹੀਂ ਪੱਠ
ਇਹਨੇ ਆਪਣਾ ਇੱਕ ਸੂਰਮਾ ਆਪਣਾ ਇੱਕ ਸਿਪਾਹੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੜੀ ਛੇਤੀ ਨਾਲ ਭੇਜਿਆ
ਜਾਓ ਪ੍ਰਭੂ ਟਿਕ ਥਾਨ ਉਤਾਲਾ
ਸਤਿਗੁਰੂ ਜੀ ਲਾਗੇ ਇੱਕ ਉੱਚੀ ਜਗ੍ਹਾ ਤੇ ਖਲੋਤੇ ਹੋਏ ਸੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਉਡੀਕ ਕਰ ਰਹੇ ਸਨ ਕਿ ਭੀਮ ਚੰਦ ਆਪਣਾ ਜ਼ੋਰ ਲਾ ਲਵੇ ਤੇ ਨਾਲੇ ਜਦੋਂ ਇਹਦੇ ਪੂਰੇ ਹੱਥ ਖੜੇ ਹੋ ਜਾਣਗੇ ਫਿਰ ਹੀ ਇਹ ਸਾਨੂੰ ਯਾਦ ਕਰੇਗਾ ਕਿਉਂਕਿ ਭੀਮ ਚੰਦ ਗੁਰੂ ਸਾਹਿਬ ਨੂੰ ਨਾਲ ਵੀ ਲਿਆਇਆ ਪਰ ਲੜਾਈ ਵੀ ਕੱਲਾ ਕਰਕੇ ਜਿੱਤਣਾ ਚਾਹੁੰਦਾ ਸੀ ਵੀ ਗੁਰੂ ਜੀ ਦੀ ਮਦਦ ਨਾ ਹੀ ਲੈਣੀ ਪਵੇ ਤੇ ਚੰਗਾ ਕਿਉਂਕਿ ਜੇ ਗੁਰੂ ਜੀ ਦੀ ਮਦਦ ਲਈ ਤੇ ਜਿੱਤ ਦਾ ਸਿਹਰਾ ਉਹਨਾਂ ਦੇ ਸਿਰ ਤੇ ਚੱਲਿਆ ਜਾਣਾ ਇਹ ਵੀ ਸੋਚ ਸੀ ਭੀਮ ਚੰਦ ਦੇ ਮਨ ਚ ਇਸ ਕਰਕੇ ਖੜਾ ਸੀ ਤੋ ਜਦੋਂ ਹੁਣ ਵੇਖਿਆ ਜਦੋਂ ਕੋਈ ਪੇਸ਼ ਨਹੀਂ ਗਈ ਤੇ ਸਤਿਗੁਰੂ ਜੀ ਉੱਚੇ ਥਾਂ ਤੇ ਖੜੇ ਸਨ ਉੱਥੇ ਨੇ ਆਪਣਾ ਸਿਪਾਹੀ ਭੇਜਿਆ ਕਿ ਜਾਓ ਸਤਿਗੁਰਾਂ ਦੇ ਕੋਲ ਜਾ ਕੇ ਬੇਨਤੀ ਕਰ
ਸ੍ਰੀ ਮੁਖ ਤੇ ਬਰ ਦੀਨ ਵਿਜੈ ਕੋ
ਬੇਨਤੀ ਕਰ ਜਾ ਕੇ ਸਤਿਗੁਰਾਂ ਨੂੰ ਕਿ ਸਤਿਗੁਰਾਂ ਨੇ ਮੈਨੂੰ ਵਿਜੈ ਹੋਣ ਦਾ ਵਰ ਦਿੱਤਾ ਦਸਵੇਂ ਪਾਤਸ਼ਾਹ ਨੇ ਮੈਨੂੰ ਇਸ ਜੰਗ ਵਿਚ ਜਿੱਤਣ ਦਾ ਵਰ ਦਿੱਤਾ ਹੈ
ਸੋ ਅਬ ਸਾਚ ਕਰੋ ਬਲ ਨਾਲਾ
ਗੁਰੂ ਸਾਹਿਬ ਨੂੰ ਜਾ ਕੇ ਕਹਿ ਕਿ ਰਾਜਾ ਭੀਮ ਚੰਦ ਕਹਿੰਦਾ ਜਿਹੜਾ ਬਚਨ ਤੁਸੀਂ ਕੀਤਾ ਮੇਰੇ ਜੰਗ ਵਿਚ ਜਿੱਤਣ ਦਾ ਉਹ ਬਚਨ ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰਕੇ ਸੱਚ ਕਰੋ ਆਪਣੇ ਬਲ ਨਾਲ ਆਪਣੇ ਕੀਤੇ ਹੋਏ ਬਚਨ ਨੂੰ ਸੱਚ ਕਰੋ
ਆਓ ਸ਼ਰਨਾਗਤ ਰਾਵਰ ਕੇ
ਮਹਾਰਾਜ ਮੈਂ ਤੁਹਾਡੀ ਸ਼ਰਨ ਵਿਚ ਹਾਂ ਇਸ ਵੇਲੇ ਮੈਂ ਤੁਹਾਡੀ ਸ਼ਰਨ ਵਿਚ ਹਾਂ
ਜਸ ਦੇਵ ਸਾਹਿਬ ਹੈ ਰਿਪ ਕਾਲਾ
ਮਹਾਰਾਜ ਮੈਨੂੰ ਹੁਣ ਜਸ ਬਖਸ਼ੋ ਮੈਨੂੰ ਹੁਣ ਵਡਿਆਈ ਬਖਸ਼ੋ ਇਸ ਜੰਗ ਵਿਚ ਜਿੱਤਣ ਦੀ ਵਡਿਆਈ ਬਖਸ਼ੋ ਆ ਕੇ ਮਹਾਰਾਜ ਮੇਰੀ ਸਹਾਇਤਾ ਕਰੋ ਦੁਸ਼ਮਣਾਂ ਵਾਸਤੇ ਕਾਲ ਰੂਪ ਹੋ ਕੇ ਬਣ ਕੇ ਆਓ
ਆਨ ਤਬੈ ਅਸਵਾਰ ਪ੍ਰਭੂ
ਇਹਦਾ ਭੀਮ ਚੰਦ ਨੇ ਇਹ ਕਹਿ ਕੇ ਸਿਪਾਹੀ ਗੁਰੂ ਸਾਹਿਬ ਕੋਲ ਭੇਜਿਆ ਉਹ ਸਿਪਾਹੀ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਣਾ ਵਿਚ ਹਾਜ਼ਰ ਹੋਇਆ
ਬੇਨਤੀ ਕੀ ਨੇ ਚਾਰਨ ਕੋ
ਆ ਕੇ ਉਹਨੇ ਸਤਿਗੁਰਾਂ ਨੂੰ ਭੀਮ ਚੰਦ ਵੱਲੋਂ ਕੀਤੀ ਬੇਨਤੀ ਕੀਤੀ ਹੈ
ਭੂਪਤ ਹੋਏ ਲਚਾਰ ਰਹੋ
ਕਹਿਣ ਲੱਗਾ ਹੇ ਗਰੀਬ ਨਵਾਜ ਰਾਜਾ ਭੀਮ ਚੰਦ ਲਾਚਾਰ ਹੋ ਗਿਆ ਤੁਸੀਂ ਵੇਖ ਹੀ ਰਹੇ ਹੋ ਕਿ ਉਹਨੇ ਤਿੰਨ ਹਮਲੇ ਕਰ ਲੈ ਰਹੇ ਦੁਸ਼ਮਣ ਤੇ ਪਰ ਉਹ ਲਾਚਾਰ ਹੋ ਚੁੱਕਾ ਹੈ
ਰਣ ਵਿਚ ਜੁਟਿਓ ਰਿਪ ਮਾਰਨ ਕੋ
ਰਣ ਵਿਚ ਜੁਟਿਆ ਹੋਇਆ ਹਾਲੇ ਵੀ ਉਹਨੇ ਪੈਰ ਪਿਛਾਂ ਨਹੀਂ ਕੀਤੇ ਦੁਸ਼ਮਣ ਨੂੰ ਮਾਰਨ ਵਾਸਤੇ ਅੜਿਆ ਹੋਇਆ
ਆਪ ਕੀ ਸ਼ਾਮ ਗਈ ਕਰ ਭਾਵ
ਮਹਾਰਾਜ ਭੀਮ ਚੰਦ ਨੇ ਮਨ ਚ ਭਾਵਨਾ ਧਾਰਨ ਕਰਕੇ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ ਉਹਨੇ ਤੁਹਾਡੀ ਸ਼ਰਨ ਤੱਕੀ ਹੈ
ਵਿਜੈ ਹਿਤ ਕੀ ਨਹਕਾਰਨ ਕੋ
ਮਹਾਰਾਜ ਆਪਣੀ ਜਿੱਤ ਵਾਸਤੇ ਰਾਜੇ ਭੀਮ ਚੰਦ ਨੇ ਤੁਹਾਨੂੰ ਬੁਲਾਇਆ ਆਪਣੀ ਮਦਦ ਵਾਸਤੇ ਉਹਨੇ ਆਪ ਜੀ ਨੂੰ ਬੁਲਾਇਆ ਹੈ
ਆਯੁਧ ਧਾਰ ਚਲੋ ਅਗਵਾ
ਮਹਾਰਾਜ ਕਿਰਪਾ ਕਰੋ ਸ਼ਸਤਰ ਧਾਰਨ ਕਰਕੇ ਆਪ ਜੀ ਅੱਗੇ ਹੋ ਕੇ ਵੱਧ ਕੇ ਚੱਲੋ
ਮਹਾਬਲੀ ਵਾਰ ਪ੍ਰਹਾਰਨ ਕੋ
ਮਹਾਰਾਜ ਤੁਸੀਂ ਮਹਾਬਲੀ ਹੋ ਵਾਰ ਪ੍ਰਹਾਰ ਕਰਨ ਵਾਸਤੇ ਦੁਸ਼ਮਣ ਤੇ ਹਮਲਾ ਕਰਨ ਵਾਸਤੇ ਆਪ ਅੱਗੇ ਚੱਲ ਕੇ ਮਹਾਰਾਜ ਭੀਮ ਚੰਦ ਦੀ ਮਦਦ ਕਰੋ
ਸ੍ਰੀ ਗੁਰੂ ਤੇਗ ਬਹਾਦਰ ਨੰਦਨ
ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦੇ ਸਪੁੱਤਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ
ਤੇਗ ਬਹਾਦਰੀਓ ਸੁਧ ਪਾਏ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਤੇਗ ਦੇ ਬਹਾਦਰ ਨੇ ਤੇਗ ਬਹਾਦਰ ਦੇ ਪੁੱਤਰ ਨੇ ਔਰ ਤੇਗ ਦੇ ਬਹਾਦਰ ਨੇ ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਭੀਮ ਚੰਦ ਦੀ ਇਹ ਬੇਨਤੀ ਸੁਣੀ ਇਹ ਸੁਧ ਪ੍ਰਾਪਤ ਕੀਤੀ
ਥਾਨੇ ਉਤੰਗ ਪੈ ਜੰਗ ਪਰਿਓ
ਮਹਾਰਾਜ ਜੀ ਬੋਲੇ ਕਹਿੰਦੇ ਉੱਚੇ ਥਾਂ ਤੇ ਜੰਗ ਮਚ ਰਿਹਾ ਦੁਸ਼ਮਣ ਉੱਚੇ ਥਾਂ ਤੇ ਖੜਾ ਹੋਇਆ ਜੰਗ ਕਰ ਰਿਹਾ
ਪਤ ਭੰਗ ਪਏ ਬਦ ਮਾਰ ਮਚਾਏ
ਇਸ ਕਰਕੇ ਬਹੁਤ ਸਾਰੇ ਸੂਰਮੇ ਮਰ ਗਏ ਨੇ ਭੀਮ ਚੰਦ ਦੇ ਬਹੁਤ ਸਾਰੇ ਸਿਪਾਹੀ ਮਰ ਗਏ ਨੇ, ਬੜੀ ਭਾਰੀ ਮਾਰ ਮਚੀ ਹੈ।
ਆਯੁਧ ਧਾਰ ਲਈਏ ਤਤਕਾਲ।
ਦਸਵੇਂ ਪਾਤਸ਼ਾਹ ਮਹਾਰਾਜ ਜੀ ਆਪ ਤਿਆਰ ਹੋਏ, ਆਪ ਕਮਰ ਕੱਸਾ ਕੀਤਾ, ਸ਼ਸਤਰ ਧਾਰਨ ਕਰਕੇ ਮਹਾਰਾਜ ਆਪ ਆਪਣੇ ਨੀਲੇ ਤੇ ਸਵਾਰ ਹੋਏ।
ਭਾਈ ਸਵਾਰ ਗਏ ਸਮਦਾਈ।
ਮਹਾਰਾਜ ਸਵਾਰ ਹੋ ਕੇ ਆਪਣੇ ਘੋੜੇ ਤੇ ਆਪਣੇ ਨਾਲ ਦੇ ਸੂਰਮਿਆਂ ਦਾ ਸਿੱਖਾਂ ਦਾ ਦਲ ਲੈ ਕੇ ਮਹਾਰਾਜ ਭੀਮ ਚੰਦ ਦੀ ਮਦਦ ਕਰਨ ਲਈ ਅੱਗੇ ਆਏ ਹਨ।
ਤੁੰਗ ਤੁਰੰਗ ਮਕੀਨ ਤਮੈ।
ਮਹਾਰਾਜ ਜੀ ਨੇ ਆਪਣਾ ਘੋੜਾ ਤੇਜ ਕੀਤਾ ਹੈ।
ਰਣ ਰੰਗ ਬਿਕੇ ਹੋਏ ਕਾ ਸਮਾਏ।
ਰਣ ਦੇ ਮੈਦਾਨ ਨੂੰ ਪੂਰਾ ਭਖਿਆ ਹੋਇਆ ਵੇਖ ਕੇ ਹੁਣ ਪੂਰੇ ਭਖੇ ਹੋਏ ਮੈਦਾਨ ਵੱਲ ਮਹਾਰਾਜ ਜੀ ਵਧੇ ਹਨ।
ਸ਼੍ਰੀ ਪ੍ਰਭ ਕੋ ਨਿਪਾਵਤ ਦੇਖ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਉਂਦਿਆਂ ਵੇਖ ਕੇ ਰਾਜੇ ਭੀਮ ਚੰਦ ਨੇ
ਬਿਠਾਏ ਸੋਹਰ ਬੇਨਤੀ ਉਚਾਰੀ,
ਆਪਣਾ ਇੱਕ ਸੂਰਮਾ ਘੋੜ ਸਵਾਰ ਭੇਜਿਆ ਸਤਿਗੁਰਾਂ ਕੋਲ ਬੇਨਤੀ ਕਰਨ ਲਈ।
ਆਪ ਬਹਾਦਰ ਧੀਰ ਬਣੇ ਸਗਰੇ ਦਲ ਕੋ ਅਬ ਹੋਏ ਅਗਾਰੇ।
ਉਹਨੇ ਬੇਨਤੀ ਕਰਕੇ ਭੇਜਿਆ ਕਿ ਹੇ ਗੁਰੂ ਗਰੀਬ ਨਵਾਜ, ਤੁਸੀਂ ਆਪ ਬਹਾਦਰ ਹੋ, ਵੱਡੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਹੋ, ਹੁਣ ਇਹ ਜਿੰਨਾ ਦਲ ਹੈ ਮੇਰਾ ਵੀ ਔਰ ਤੁਹਾਡਾ ਵੀ, ਇਸ ਸਾਰੇ ਦਲ ਦੇ ਆਗੂ ਬਣ ਕੇ ਮੁਖੀ ਬਣ ਕੇ ਮਹਾਰਾਜ ਹੁਣ ਤੁਸੀਂ ਅੱਗੇ ਵੱਧ ਕੇ ਚੱਲੋ।
ਹੇਲ ਕਰਾਵੋ ਆਯੁਧ ਖਾਵੋ।
ਆਪ ਤੁਸੀਂ ਹੱਲਾ ਕਰਾਵੋ ਸਾਰੀ ਫੌਜ ਦੇ ਕੋਲੋ ਦੁਸ਼ਮਣ ਦੇ ਉੱਤੇ, ਆਪਣੇ ਸ਼ਸਤਰ ਆਪਣੇ ਹਥਿਆਰ ਚਲਾਵੋ।
ਵੀਰ ਚਲੇ ਗਨ ਆਨ ਪਿਛਾਰੇ।
ਸਾਰੇ ਵੀਰ ਯੋਧੇ ਤੁਹਾਡੇ ਨਾਲ ਪਿੱਛੇ ਚੱਲਣਗੇ।
ਲਿਓ ਵਿਜੈ ਕਰ
ਮਹਾਰਾਜ, ਇਸ ਰਣ ਭੂਮੀ ਵਿਚ ਅੱਜ ਜਿੱਤ ਤੁਸੀਂ ਪ੍ਰਾਪਤ ਕਰੋ। ਅੱਜ ਦੀ ਵਿਜੈ ਲਕਸ਼ਮੀ ਮਹਾਰਾਜ ਦਸਵੇਂ ਪਾਤਸ਼ਾਹ ਤੁਹਾਡੇ ਚਰਣਾਂ ਵਿਚ ਆਵੇਗੀ। ਤੁਸੀਂ ਵਿਜੈ ਲਕਸ਼ਮੀ ਨੂੰ ਪ੍ਰਾਪਤ ਕਰਕੇ ਰਣ ਭੂਮੀ ਚ ਦੁਸ਼ਮਣ ਨੂੰ ਮਾਰ ਮੁਕਾਵੋ।
ਜੈ ਲਕਸ਼ਮੀ ਸਭ ਪਾਏ ਤਿਹਾਰੇ।
ਜੈ ਲਕਸ਼ਮੀ ਅੱਜ ਤੁਹਾਡੇ ਚਰਣਾਂ ਵਿਚ ਆਉਣਾ ਚਾਹੁੰਦੀ ਹੈ ਤੇ ਮਹਾਰਾਜ ਤੁਸੀਂ ਕਿਰਪਾ ਕਰਕੇ ਅੱਗੇ ਵੱਧ ਕੇ ਵਿਜੈ ਲਕਸ਼ਮੀ ਨੂੰ ਪ੍ਰਾਪਤ ਕਰੋ।
ਸ਼੍ਰੀ ਕਲਗੀਧਰ ਬੇਨਤੀ ਕੋ ਸੁਣ।
ਕਲਗੀਆਂ ਵਾਲੇ ਪਾਤਸ਼ਾਹ ਨੇ ਭੀਮ ਚੰਦ ਦੀ ਬੇਨਤੀ ਸੁਣੀ।
ਦੇਖ ਮਚਿਓ ਬੜ ਜੰਗ ਕਰਾਲ।
ਫਿਰ ਇਹ ਵੀ ਵੇਖਿਆ ਕਿ ਕਰਾਲ ਭਿਆਨਕ ਜੰਗ ਮਚਿਆ ਹੋਇਆ ਹੈ।
ਜਿਉ ਰਸ ਵੀਰ ਉਤੋਂ ਸੁਪਤਿਓ।
ਕਹਿੰਦੇ ਮਾਨੋ ਜਿਵੇਂ ਸੁੱਤਾ ਪਿਆ ਵੀਰ ਰਸ, ਜਿਵੇਂ ਸੁੱਤਾ ਪਿਆ ਵੀਰ ਰਸ ਹੋਵੇ।
ਤਤਕਾਲੀ ਜਾਗ ਉਠਿਓ ਬਲ ਬਾਲਾ।
ਸੁੱਤਾ ਪਿਆ ਵੀਰ ਰਸ ਬੇਨਤੀ ਸੁਣਦਿਆਂ ਭੀਮ ਚੰਦ ਦੀ ਇਕਦਮ ਜਾਗ ਪਿਆ ਹੋਵੇ, ਤਿਲ ਮਿਲਾ ਉੱਠਿਆ ਹੋਵੇ, ਇਸ ਤਰ੍ਹਾਂ ਮਹਾਰਾਜ ਜੀ ਦਾ ਵੀਰ ਰਸ ਜਾਗਿਆ ਹੈ।
ਸ਼੍ਰੀ ਮੁਖ ਪੈ ਉਤਸ਼ਾਹ ਸੁਹਾਵਤ।
ਕਲਗੀਧਰ ਦੇ ਚਿਹਰੇ ਤੇ ਉਤਸ਼ਾਹ ਹੈ, ਲੜਨ ਵਾਸਤੇ ਉਮਾਹ ਹੈ, ਲਾਲੀ ਹੈ ਨੇਤਰਾਂ ਵਿਚ।
ਕੋ ਰੰਗ ਲਾਲਾ।
ਜਿਵੇਂ ਸੂਰਜ ਦਾ ਰੰਗ ਲਾਲ ਹੁੰਦਾ, ਏਦਾਂ ਮਹਾਰਾਜ ਦਸਵੇਂ ਪਾਤਸ਼ਾਹ ਦਾ ਚਿਹਰਾ ਲਾਲ ਸੁਰਖ ਹੈ।
ਹੇਲ ਕਰੇ ਹੋਏ ਸਮਕ ਬਾਰਸੋ।
ਔਰ ਮਹਾਰਾਜ ਜੀ ਨੇ ਆਪ ਸਾਰਾ ਦਲ ਨਾਲ ਲਿਆ ਤੇ ਅੱਗੇ ਹੋ ਕੇ ਹੱਲਾ ਕੀਤਾ ਬਲ ਦੇ ਨਾਲ। ਜਿਹੜੀ ਵਾੜ ਕੀਤੀ ਹੋਈ ਸੀ ਨਾ ਦੁਸ਼ਮਣ ਨੇ, ਉਸ ਵਾੜ ਦੇ ਉੱਤੇ ਹਮਲਾ ਕੀਤਾ ਹੈ।
ਪੀਰ ਦੇ ਪਟ ਭੀਮ ਮਿਸਾਲਾ।
ਇਹੋ ਜਿਹਾ ਜ਼ੋਰ ਦਾ ਹੱਲਾ ਕੀਤਾ, ਜਿਹੜੇ ਦੁਸ਼ਮਣਾਂ ਦੇ ਸੂਰਮੇ ਸੀ ਨਾ ਵਾੜ ਚੋਂ ਬਾਹਰ ਆ ਕੇ ਲੜ ਰਹੇ ਸੀ, ਉਹਨਾਂ ਨੂੰ ਧਕੇਲ ਕੇ ਅੱਗੇ ਕਰ ਦਿੱਤਾ ਹੈ।
ਭੁਜੰਗ ਪਰਿਆਤ ਛੰਦ ਤੁਫੰਗਾ ਕਸੀ ਪਾਏ ਬਾਰੂਦ ਗੋਰੇ।
ਹੁਣ ਮਹਾਰਾਜ ਜੀ ਦੀ ਚੜਾਈ ਹੋਈ ਰਣਜੀਤ ਰਗਾਰੇ ਤੇ, ਦੋਹਰੀਆਂ ਚੋਭਾ ਵੱਜੀਆਂ, ਸੂਰਮਿਆਂ ਦੇ ਬੰਦੂਕਾਂ ਵਿਚ ਪਾਈਆਂ ਗੋਲੀਆਂ ਕੜਾ ਦੜ ਕਰਕੇ ਵੱਜਣ ਲੱਗੀਆਂ ਹਨ, ਕੱਸੀਆਂ ਹੋਈਆਂ ਗੋਲੀਆਂ ਚਲਾਈਆਂ ਹਨ।
ਛੜੰਕੇ ਦਰੰਕੇ ਭਏ ਦੋਨ ਓਰੇ।
ਗਜਾ ਨਾਲ ਜਦੋਂ ਗੋਲੀਆਂ ਠੋਕਦੇ ਨੇ, ਛਣਕਦੇ ਨੇ, ਉਹ ਗਜ ਛਣਕਦੇ ਨੇ ਤੇ ਉਹਨਾਂ ਦੇ ਛਣਕਣ ਤੇ ਦਣਕਣ ਦੀ ਆਵਾਜ਼ ਆਉਂਦੀ ਦੋਹਾਂ ਪਾਸਿਓਂ।
ਕਲਾ ਪੈ ਜੜੇ ਮੋੜ ਤੋੜੇ ਤੁਖੰਤੇ।
ਔਰ ਕਲਾ ਦੇ ਉੱਤੇ ਜੋੜ ਕੇ ਮੋੜਾ ਤੋੜਾ ਤੁਖਾ ਕੇ ਫਿਰ ਕਲਾ ਦੇ ਉੱਤੇ ਨਿਸ਼ਾਨਾ ਸਿਸਤ ਬੰਨ ਕੇ ਛੱਡਦੇ ਨੇ।
ਸਰੇ ਹੱਥ ਪੈ ਸ਼ਤਰ ਸੋਈ ਡਬੰਤੇ।
ਔਰ ਸਾਹਮਣੇ ਕਰਕੇ ਬੰਦੂਕ ਦਾ ਨਿਸ਼ਾਨਾ ਲਾ ਕੇ ਫਿਰ ਦੁਸ਼ਮਣ ਤੇ ਗੋਲੀ ਦਾਗਦੇ ਨੇ। ਪਵੰਤੇ ਭਵਕਦਿਆਂ ਹੋਇਆ ਅੱਗ ਵਾਂਗੂ ਗੋਲੀ ਬਾਹਰ ਨਿਕਲਦੀ ਹੈ।
ਬਲੀ ਤੇ ਉੱਠੇ ਨਾ ਦੀ ਉੱਚੇ ਪਰੰਕੇ।
ਬਲੀ ਤੇ ਉੱਠਦੇ ਨੇ ਉੱਚੀ ਆਵਾਜ਼ ਨਾਲ ਇੱਕ ਵੇਰੀ, ਸਾਰਾ ਜੰਗ ਗਰਜ ਉੱਠਿਆ, ਸਾਰਾ ਮੈਦਾਨ ਗਰਜ ਉੱਠਿਆ ਹੈ ਬੰਦੂਕਾਂ ਦੀਆਂ ਕੜਾ ਕੜੀ ਨਾਲ।
ਦੀਪੀ ਜਵਾਲ ਮਾਲਾ ਸੁਗੋਈ ਤੜਾਕੇ।
ਔਰ ਕਹਿੰਦੇ ਜਵਾਲ ਮਾਲਾ, ਜਵਾਲ ਮਾਲਾ ਦਾ ਮਤਲਬ ਵੀ ਬਲਦੀ ਹੋਈ ਅੱਗ ਦੀ ਲਾਟ, चारे पासे नजर आउंदी आ, दोहां पासे नजर आउंदी आ, सड़क सड़क दे के गोलियां चलदियां हन।
लगे वीर अंगन बगंग विशाला,
और जाके सूरमिया दे अंगा नू वजदियां ने, और अंगा नू बिन के गोलियां कई वारी पार निकल जांदियां ते सूरमिया दे शरीरां चों खून दियां ततीरियां पक पक करके बाहर नू निकल दियां हन।
हृदय मुंड फोरंग परचंडे कराला,
किसे दे कलेजे नू गोली ने बिन दिता, किसे दे सिर नू तोड़ दिता, किसे दी बांह किसे दी लत तोड़ सुटी है।
छुटी श्रोल कायो पबा पक बोलना,
और खून छुटदा है शरीर विचों, जेड़े उना दे काव ने ना सूरमिया दे ओ पक पक करदे ने, जदों गोली वजदी टोआ ही पै जांदा शरीर च, ओदे विचों खून दियां ततीरियां बाहर निकलदियां, पक पक करदे ने ओ जख्म जेड़े भरे होए हवा नाल।
तका तक बीरंग इत्थै उत डोलै,
और तकदे तुकदे इक पासे दूजे पासे ओ सूरमे इधर उधर डोल रहे हन।
जटा पट जुटे लटा पट होए,
लटा पट जुट गए ने, नेड़े हो गए सूरमे, इक बार वाड़ दे नेड़े चले गए, उधरों वाड़ विचों जेड़े निकले सूरमे बाहर सन, आपस विच हथावत हो गए, चटापट आपस विच जुट गए, लटपट होके डिगण लगे हन।
सटापट सोहे कटा कट सोहे,
सटापट छेती दे नाल कहिंदे सोभदे होए कटा कट करके वढ़दे जा रहे ने, टूटे करदे जा रहे ने एक दूजे दे।
करी टोए चूके गुरु को साए,
महाराज जी दी सहायता प्राप्त करके सारे सूरमे अगे वध के आ गए, दुश्मन दे घेरे विच जा पहुंचे हन।
उते बाहर वीरे जीए पजाए,
कृपाल कटोचिए दे सूरमे बाहर आके लड़ रहे सी ना वाड़ तो, ओ ता एक बेरी भजा दते, उन्हां नूं तां भाजड़ा पा दित्तियां, उन्हां नूं अंदर वड़ना मजबूर कर दिता।
अरे बार मैं बार बारी बिलोके,
जिहड़े हुण बाहर सन ओह अंदर चले गए वाड़ां विच, हुण वाड़ विच उन्हां नूं भी बाहर नहीं सी दिसदा, जे थलड़िया नू वार्ड दे अंदर नहीं सी कुछ दिसदा, ते जेड़े अंदर सन ओ भी बाहर नहीं सन पूरा वेख सकदे, इस करके दोहां पासे हुण बराबर दा जंग होण लगा।
तुकी नेर पायो नहीं जाए रोके,
और एहो जिहा नेड़े टुके सूरमे के इना कोलो पैर नहीं रोके गए, आउंदे होए दुश्मन दे वधदियां दे सूरमिया दे पैर नहीं रोके गए।
तड़ा तड़ गोरी की मार मचे,
तड़ा तड़ी गोलियां दी मार मची है, अनेका गोलियां दे मीह वर रहे ने।
मिली जोगनी सुन पीवे सुनाचे,
64 जोगणियां आ पहुंचियां, कलगी धर ने इन्हां नूं भी वर दिता सी भी दसवें जामे च, महाराज छेवें पातशाह कहा सी भी हुण तां थोड़ा तृप्त करांगे पर दसवें जामे च पूरा रजावांगे तुहानूं, ते ओ 64 जोगणियां खप्पर फड़े होए हत्थां विच सूरमियां दे डिगण तों पहलां पहलां ही उन्हां दे शरीरां चों निकलदा गर्म गर्म खून अपने खप्परां च भर भर के पींदियां ने, रज के डकार मार के किलकारियां मार दियां ने।
लबंग गीत आए पर मैं बार बारे,
आकाश विच गिद्धां आ गईयां ते गिरजा आईयां होईयां आकाश विच भरवदियां ने, सजे खब्बे जाके भरवदियां वेखदियां ने।
पखै मास कोची कई उचे पुकारे,
और मास पखदियां ने सूरमियां दा, उन्हां दे शरीर दियां मास दियां बोटियां लै के आकाश विच उड़दियां उच्ची उच्ची आवाज विच बोलदियां हन।
हृदय को पसारे मां वीर टुके,
सारे सूरमियां दे हिरदियां विच बड़ा कोप है, रोस है, नेड़े हो के टुक टुक के मारदे हन।
चहे बार को बार बार बेजियों पबुके,
महाराज जी दे नाल सूरमे वध के आए ने ना अगे, जेड़ी वाड़ कीती होई पहला उना दी रखवाली कर रही सी दुश्मना दी, कहंदे उस वाड़ नू गुरु के सूरमे और नाल भीम चंद दे सूरमे इस तरह नेड़े टुक के साड़ देना चाहुंदे ने, अग ला के साड़ देना चाहुंदे हन।
लिए चांप चौंपे चले चुंग उचे,
गुरु जी ने आप अपने हाथ विच तनक संभालिया, उच्चे थां ते खलो के गरीब नवाज पातशाह जी महाराज जी तीर चलाउण लगे हन।
चला चाल होई चपेला जमूचे,
चाल हो गई आ, बस भाजड़ मच गई, भगदड़ मच गई है, और कई लाज दे मारे ही मर गए हन।
छुटे तीर तीके बड़े बेगवारे,
महाराज जी दी कमान चो निकले तीर बड़े तिखे चले ने, बड़े ਵੇਗ ਨਾਲ ਬਿੰਨਦੇ ਜਾਂਦੇ ਨੇ ਵੈਰੀਆਂ ਨੂੰ
ਲਗੇ ਅੰਗ ਮੈਂ ਫੋਰ ਪ੍ਰਾਣ ਨਿਕਾਰੇ
ਇਹਨੂੰ ਜਾ ਕੇ ਤੀਰ ਵੱਜਦੇ ਨੇ ਉਹਦੇ ਪ੍ਰਾਣ ਨਿਕਲ ਜਾਂਦੇ ਨੇ ਉਹਦੇ ਸਰੀਰ ਵਿਚੋਂ ਸਾਹ ਦੀ ਡੋਰੀ ਟੁੱਟ ਜਾਂਦੀ ਹੈ
ਸੱਤਾ ਸੱਤ ਸੇਲੇ ਰੇਲ ਪੇਲਾ
ਸੱਟਾ ਸੱਟ ਬੜੀ ਛੇਤੀ ਨਾਲ ਬਰਛੀਆਂ ਚੱਲਦੀਆਂ ਨੇ ਨੇਜੇ ਚੱਲਦੇ ਨੇ ਤਲਵਾਰਾਂ ਚੱਲਦੀਆਂ ਨੇ ਬੰਦੂਕਾਂ ਚੱਲਦੀਆਂ ਨੇ ਤੀਰ ਚੱਲਦੇ ਨੇ ਇਸ ਤਰ੍ਹਾਂ ਰੇਲ ਪੇਲ ਕਰਕੇ ਇੱਕ ਦੂਜੇ ਨੂੰ ਰੱਖ ਦਿੱਤਾ ਸੂਰਮਿਆਂ ਨੇ
ਫਿਰ ਆਲ ਬਾਲੇ ਬਦੇ ਕਾਲ ਹੇਲਾ
ਆਲੇ ਦੁਆਲੇ ਕੱਲਾ ਕਰਕੇ ਜਿਹੜੇ ਆਲੇ ਦੁਆਲੇ ਜ਼ੋਰ ਨਾਲ ਹੱਲਾ ਕਰਕੇ ਆਲੇ ਦੁਆਲੇ ਫਿਰਦੇ ਹਨ
ਕਿਤੇ ਮੂਰਛਾ ਕਾਏ
ਬੰਕੇ ਜਵਾਨ ਸੂਰਮੇ ਸਿਪਾਹੀ ਕਈ ਤਾਂ ਬੇਹੋਸ਼ ਹੋ ਕੇ ਮੂਰਛਤ ਹੋ ਕੇ ਡਿੱਗ ਪਏ ਜ਼ਖਮੀ ਹੋ ਗਏ ਨਾ ਜ਼ਖਮੀ ਹੋ ਕੇ ਕਈ ਬੇਹੋਸ਼ ਹੋ ਗਏ ਤੇ ਬੇਹੋਸ਼ ਹੋ ਕੇ ਡਿੱਗ ਪਏ
ਕਿਤੇ ਘੁੰਮ ਝੂਮੇ ਕਨੇ ਘਾਵ ਖਾਏ
ਕਿਤੇ ਸੂਰਮੇ ਘੁੰਮ ਕੇ ਘਾਵ ਖਾ ਕੇ ਘੁੰਮ ਰਹੇ ਨੇ ਕਦੇ ਸੱਜੇ ਕਦੇ ਖੱਬੇ ਘੁੰਮ ਰਹੇ ਨੇ ਕਿ ਉਹਨਾਂ ਦੇ ਜ਼ਖਮਾਂ ਦਾ ਉਹਨਾਂ ਦੇ ਘਾਵਾਂ ਦਾ ਇਲਾਜ ਹੋਵੇ ਪਾਣੀ ਮੰਗਦੇ ਨੇ ਪਰ ਪਾਣੀ ਪ੍ਰਾਪਤ ਨਹੀਂ ਹੁੰਦਾ ਇੱਕ ਵੱਡੇ ਤੇਗੀ ਤੜਫੀਆਂ ਨਾ ਮਦ ਪੀਤੇ ਲੋਕਲ ਭਾਵਲੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਚੰਡੀ ਦੀ ਵਾਰ ਚ ਲਿਖਦੇ ਰਣ ਭੂਮੀ ਦੇ ਦ੍ਰਿਸ਼ ਨੂੰ ਕਹਿੰਦੇ ਇੱਕ ਵੱਡੇ ਹੋਏ ਤੇਗਾਂ ਨਾਲ ਤੜਫ ਰਹੇ ਨੇ ਰਣ ਭੂਮੀ ਤੇ ਏਦਾਂ ਤੜਫਦੇ ਨੇ ਜ਼ਮੀਨ ਤੇ ਪਏ ਜਿਵੇਂ ਸ਼ਰਾਬ ਪੀ ਕੇ ਕੋਈ ਸ਼ਰਾਬੀ ਜ਼ਮੀਨ ਦੇ ਉੱਤੇ ਮਿੱਟੀ ਵਿਚ ਲੋਥ ਪੋਥ ਹੋ ਜਾਂਦਾ ਹੈ
ਭਾਈ ਲੋਥ ਪੋਥਾਂ ਦੀ ਅੰਕਰਾਲਾ
ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ ਨੇ ਢੇਰਾਂ ਦੇ ਅੰਬਾਰਾਂ ਦੇ ਅੰਬਾਰ ਲੱਗ ਗਏ ਨੇ
ਪਖੇ ਮਾਸ ਕੋ ਸਿਆਲ ਬੋਲੇ ਮਿਸਾਲਾ
ਕਿੱਦੜ ਆ ਗਏ ਕੁੱਤੇ ਆ ਗਏ ਰਣ ਭੂਮੀ ਵਿਚ ਆ ਕੇ ਸੂਰਮਿਆਂ ਦਾ ਮਾਸ ਪਖਦੇ ਗਿੱਦੜ ਉੱਚੀ ਆਵਾਜ਼ ਵਿਚ ਕੂਕਦੇ ਗਿੱਦੜ ਦੀ ਕੂਕ ਬੜੀ ਭਿਆਨਕ ਹੁੰਦੀ ਹੈ ਜਦੋਂ ਕੂਕਦਾ ਤੇ ਸਾਰੀ ਰਣ ਭੂਮੀ ਦੇ ਮਾਹੌਲ ਨੂੰ ਹੋਰ ਜ਼ਿਆਦਾ ਵਿਕਰਾਲ ਤੇ ਭਿਆਨਕ ਬਣਾ ਦਿੰਦਾ
ਡੱਕੀ ਡਾਕਣੀ ਡਰ ਡੋਲੇ ਡਕੋਲੇ
ਸਾਰੀਆਂ ਡਾਕਣੀਆਂ ਜਿਹੜੀਆਂ ਨੇ ਉਹ ਆ ਪਹੁੰਚੀਆਂ ਡੋਲਦੀਆਂ ਫਿਰਦੀਆਂ ਭੂਤ ਪ੍ਰੇਤ ਰਣ ਭੂਮੀ ਵਿਚ ਨੱਚਦੇ ਫਿਰਦੇ ਨੇ ਗਲਾਂ ਵਿਚ ਉਹਨਾਂ ਨੇ ਆਂਦਰਾਂ ਪਾਈਆਂ ਹੋਈਆਂ ਸੂਰਮਿਆਂ ਦੀਆਂ ਖੋਪੜੀਆਂ ਫੜੀਆਂ ਹੋਈਆਂ ਔਰ ਡਕਾਰ ਮਾਰ ਮਾਰ ਕੇ ਉਹਨਾਂ ਦਾ ਮਾਸ ਭਖ ਰਹੇ ਨੇ
ਪਲੰਗ ਹੇਤ ਲੇਤੀ ਕਿਤੇ ਦੇ ਫਾਰੇ
ਔਰ ਬਹੁਤ ਸਾਰੀਆਂ ਡਾਕਣੀਆਂ ਉਹਨਾਂ ਦਾ ਮਾਸ ਲੈਣ ਵਾਸਤੇ ਸੂਰਮਿਆਂ ਦਾ ਆਪਣੇ ਹੱਥਾਂ ਨਾਲ ਉਹਨਾਂ ਦਾ ਮਾਸ ਚੀਰਦੀਆਂ ਨੇ ਉਹਨਾਂ ਦੇ ਪੇਟ ਚੀਰ ਕੇ ਆਂਦਰਾਂ ਬਾਹਰ ਕੱਢਦੀਆਂ ਨੇ
ਭਈ ਭੀਮ ਭੂਮੀ ਭੈਂਗਪੁਰ
ਕਹਿੰਦੇ ਬੜਾ ਭਿਆਨਕ ਮਾਹੌਲ ਬਣ ਗਿਆ ਰਣ ਭੂਮੀ ਦਾ ਸਾਰੀ ਰਣ ਭੂਮੀ ਲਾਲ ਸੁਰਖ ਹੋ ਗਈ ਕਿਤੇ ਸਿਰ ਖਿੰਡਿਆ ਕਿਤੇ ਬਾਂਹ ਖਿੰਡੀ ਹੈ ਕਿਤੇ ਲੱਤ ਪਈ ਕਿਤੇ ਲੋਥ ਪਈ ਹੋਈ ਏਦਾਂ ਸਾਰੀ ਰਣ ਭੂਮੀ ਨਦਾਉਣ ਦਾ ਮੈਦਾਨ ਸੂਰਮਿਆਂ ਦੇ ਖੂਨ ਨਾਲ ਲਾਲ ਸੁਰਖ ਹੋ ਗਿਆ ਏਦਾਂ ਜਾਪਦਾ ਜਿਵੇਂ ਅੱਠਵਾਂ ਸਮੁੰਦਰ ਖੂਨ ਦਾ ਵਹਿ ਤੁਰਿਆ ਹੋਵੇ
ਨਚੰਗ ਭੂਤ ਪ੍ਰੇਤ ਫਿਰੇ ਮਾਸ ਖਾਤੇ
ਭੂਤ ਪ੍ਰੇਤ ਨੱਚਦੇ ਫਿਰਦੇ ਨੇ ਰਣ ਭੂਮੀ ਵਿਚ ਇਹੋ ਜਿਹੇ ਰਣ ਭੂਮੀ ਦੇ ਮਾਹੌਲ ਵਿਚ ਫਿਰ ਇਹ ਵੀ ਸਾਰੇ ਆ ਜਾਂਦੇ ਨੇ ਇਹ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਦਸਵੀਂ ਅਸ਼ਟਪਦੀ ਚ ਇਹ ਬਚਨ ਕਈ ਕਰੋੜਾਂ ਨੇ ਵੀ ਇਹ ਵੀ ਆ ਪਹੁੰਚੇ ਇਹ ਵੀ ਰਣ ਭੂਮੀ ਵਿਚ ਮਾਸ ਖਾਂਦੇ ਨੇ ਸੂਰਮਿਆਂ ਦਾ ਔਰ ਨੱਚਦੇ ਹਨ
ਗੁਰੂ ਸੰਗ ਹੋਏ ਮੱਚਿਓ ਜੰਗ ਬਾਰਾ
ਕਲਗੀ ਧਰ ਜਦੋਂ ਆਪ ਆਏ ਨਾਲ ਸਾਰਿਆਂ ਦਲਾਂ ਦੇ ਸੂਰਮਿਆਂ ਦੇ ਤੇ ਬੜਾ ਭਿਆਨਕ ਜੰਗ ਮਚਿਆ
ਪਟੰਗ ਅੰਗ ਭੰਗੇ ਸੁਰੰਗੇ ਅਖਾੜਾ
ਬੜੇ ਸੂਰਮਿਆਂ ਦੇ ਅੰਗ ਭੰਗੇ ਗਏ ਸਾਰਾ ਅਖਾੜਾ ਰਣ ਭੂਮੀ ਦਾ ਰੰਗ ਵਾਲਾ ਹੋ ਗਿਆ ਸੁਰੰਗੇ ਰੰਗ ਸਹਿਤ ਹੋ ਗਿਆ
ਇਸੀ ਰੀਤ ਘੇਰਿਓ ਜਬੈ ਮਾਰ ਜਾਏ
ਇਸੇ ਰੀਤੀ ਨਾਲ ਜਦੋਂ ਸਾਰੀ ਵਾੜ ਨੂੰ ਘੇਰਾ ਪਾ ਲਿਆ ਬਿਲਕੁਲ ਵਾੜ ਦੇ ਨੇੜੇ ਆ ਗਏ ਸੂਰਮੇ
ਕੁਕੈ ਕੂਪ ਕੋ ਭੀਮਾ ਚੀ ਲੜਾਏ
ਕਈ ਸੂਰਮੇ ਵਾੜ ਤੋੜ ਕੇ ਅੰਦਰ ਜਾ ਵੜੇ ਦੁਸ਼ਮਣਾਂ ਦੇ ਵਿਚ ਜਾ ਵੜੇ ਔਰ ਬੜਿਆਂ ਸੂਰਮਿਆਂ ਨਾਲ ਜਾ ਕੇ ਲੜੇ ਬੜੀ ਭਿਆਨਕ ਲੜਾਈ ਬੜਾ ਭਿਆਨਕ ਜੰਗ ਮਚਿਆ ਹੈ
ਦੋਹੇਰਾ ਜੋ ਗਿਰੇਸ਼ ਵਿਚਾਰ ਕੈ ਵੀਰ ਤੀਰ ਕੋ ਤਾਰ
ਉਧਰ ਗਰੇਸ਼ ਪਹਾੜੀ ਰਾਜਿਆਂ ਨੇ ਵਿਚਾਰ ਕੀਤੀ ਨਾਲ ਦੇ ਜਿਹੜੇ ਵੀਰ ਧੀਰਜ ਨੂੰ ਧਾਰਨ ਕਰਦੇ ਹਨ
ਤੁਕੇ ਨੇ ਤੇਰੇ ਪਜਾਨ ਕੈ ਕੇਤਕ ਭਿਖੇ ਸਵਾਰ।
ਹੁਣ ਕਿਰਪਾਲ ਕਟੋਚੀਏ ਨੇ ਵੇਖਿਆ ਕਿ ਹੁਣ ਦੁਸ਼ਮਣ ਬਿਲਕੁਲ ਹੀ ਨੇੜੇ ਆ ਗਿਆ, ਸਾਡੀ ਵਾੜ ਵੀ ਤੋੜ ਕੇ ਅੰਦਰ ਆਣ ਪਹੁੰਚੇ ਹਨ। ਉਸ ਵੇਲੇ ਜਦੋਂ ਵੇਖਿਆ ਕਿ ਹੁਣ ਸ਼ੁਮਾਰ ਹੀ ਕੋਈ ਨਹੀਂ, ਅਣਗਿਣਤੀ ਸੂਰਮੇ ਆ ਪਹੁੰਚੇ ਨੇ।
ਲਖੀ ਪਰਾਜਾ ਆਪਣੀ ਲਾਜ ਬੰਸ ਕੀ ਜਾਤ।
ਕਿਰਪਾਲ ਕਟੋਚੀਏ ਤੇ ਅਲਫ ਖਾਨ ਹੋਣਾ ਨੇ ਵੇਖਿਆ ਕਿ ਸਾਡੀ ਤਾਂ ਬੰਸ਼ ਦੀ ਲਾਜ ਵੀ ਜਾਂਦੀ ਰਹੇਗੀ ਕਿ ਸਾਡੀ ਬੰਸ਼ ਦੀ ਲਾਜ ਜਾਂਦੀ ਰਹੇਗੀ, ਹੁਣ ਤਾਂ ਸਮਝ ਲੋ ਸਾਡੀ ਪਰਾਜੈ ਹੋਈ, ਹੁਣ ਤਾਂ ਸਮਝ ਲੋ ਅਸੀਂ ਹਾਰੇ।
ਆਪਸ ਮੈਂ ਮਿਲ ਕੇ ਤਵੇ ਇਵ ਹੋਵੇ ਸਭ ਘਾਤ।
ਆਪਸ ਵਿਚ ਮਿਲ ਕੇ ਕਹਿਣ ਲੱਗੇ ਜੇ ਆਪਾਂ ਇੱਥੇ ਅੰਦਰ ਹੀ ਵੜੇ ਰਹੇ ਨਾ ਆਲੇ ਦੁਆਲੇ ਵਾਰਡ ਦੇ, ਤੇ ਇਸ ਤਰ੍ਹਾਂ ਅੰਦਰ ਹੀ ਸਾਰੇ ਮਾਰੇ ਜਾਵਾਂਗੇ।
ਬਲ ਸੰਭਾਰੋ ਆਪ ਨੂੰ ਨਿਕਸ ਲੜੋ ਬਰਬੀਰ।
ਆਪਣਾ ਬਲ ਸੰਭਾਲੋ ਤੇ ਹੁਣ ਇਸ ਵਾਰਡ ਚੋਂ ਬਾਹਰ ਨਿਕਲ ਕੇ ਲੜੋ। ਜਿਹੜੇ ਪਹਿਲਾਂ ਵਾਰਡ ਦਾ ਸਹਾਰਾ ਲੈ ਕੇ ਲੜ ਰਹੇ ਸੀ, ਸਤਿਗੁਰਾਂ ਨੇ ਇਹੋ ਜਿਹਾ ਕਬਜ਼ਾ ਕੀਤਾ ਵਾਰਡ ਦੇ ਨੇੜੇ ਜਾ ਕੇ ਵੀ ਅੰਦਰ ਜਾ ਕੇ ਜਦੋਂ ਮਾਰਨ ਲੱਗੇ ਨਾ, ਕਹਿੰਦੇ ਅੰਦਰ ਮਰਨ ਆਪਾਂ ਤਾਂ ਸਾਰੇ ਮਾਰੇ ਜਾਵਾਂਗੇ ਵਾਰਡ ਦੇ ਅੰਦਰ, ਹੁਣ ਤਾਂ ਵਾਰਡ ਤੋਂ ਬਾਹਰ ਨਿਕਲ ਕੇ ਲੜੋ ਜੇ ਆਪਣਾ ਆਪ ਬਚਾਉਣਾ ਹੈ।
ਮੰਤਰ ਪਕਾਏ ਜੰਗ ਤੋਂ
ਇਹਨਾਂ ਮੰਤਰ ਪਕਾਇਆ ਜੰਗ ਦਾ, ਹੁਣ ਵਾਰਡ ਚੋਂ ਬਾਹਰ ਨਿਕਲ ਕੇ ਮਰਨ ਵਾਸਤੇ ਤਿਆਰ ਹੋਏ ਨੇ। ਵਿਜੜ ਵਾਲੀਆ ਬਿਆਲ ਰਾਜਾ ਇਹਦਾ ਜਿਵੇਂ ਵੱਧ ਹੋ ਰਿਹਾ ਅੱਗੇ ਬਾਹਰ ਆ ਕੇ ਲੜ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਾਹਿਬ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਿਤਾ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।